تیرا خڑگ سر ہے نج گر بک جوالا بمنی آت ہت نشانے پر مل تو اخیر جی سات.
واہگرو جی کا خالصہ واہگرو جی کی فتح. پرم ستکار یوگ سنمان یوگ ستگران دے پرم پیار چ پروتی ہوئی گرو رنگ چرنگی ہوئی گرو خالصہ سات سنگت وڈے پاگ ہن صاحب نویں پاتشاہ تلک جنجو دے راکھے تلک جنجو راکھا پرب تاکا کینو بڑو کلو میں ساکا سادن ہیت اتی جن کری سیس دیا پار سی نہ اچری ایسے مہان تجسوی مہان تپسوی تن تن شری گرو تیگ بہادر صاحب جی مہاراج جی دے پوتر پاون چرن چو پراپت اتحاسک استھان شبد گرو شری گرو گرنتھ صاحب سچے پاتشاہ جی مہاراج جی دے پوتر چرنا جی سندیا وقت دے سجے ہوئے دیوانا چ نتا پرتی حاضریاں پر کے کلگیاں والے چوجی پریتم دشمیش پتا سربنس دانے چٹیاں باجاں والے شمشیرے بہادر دیگ اور تیگ کے تانی ستگرو شری گرو گوبند سنگھ صاحب جی مہاراج جی دا پوتر پاون اتہاس بہت ہی شردا بھاونا آستھا تے ستکار سہت آپ جی سربن کر رہے ہو. کلگیتر پاتشاہ جی مہاراج جی نے خالصے دا آدرش خالصے پنتھ نو دسیا ہے. اس شکار کھیڈ کے ایک شیر دا شکار کر کے او دے شریر دی کھل گدے دے شریر تے مڑ کے ستگراں نے گدے نو چھڑ دتا. نرخوف ہو کے گدا کئی دن کھیتاں وچ چردا رہا پر جدوں گدا اپنے مالک کمیار دے گھر پہنچیا تے انہیں پہچان لیا اونے اودی کھل لا کے اودے تے گندگی لد دتی تے پھر اسے ٹوا ٹوائی دے کم تے لا لیا. مہاراج جی کہندے اے اسی تہانوں تاں بکھایا کہ جڑا خالصے دا باڑا ہے نا او شیر دا باڑا ہے جدوں تک تسی اس باڑے دے تارنی ہو خالصے دے شستر بستراں دے تارنی ہو اودوں تک تسی شیر روپ ہو اور جدوں اے باڑا چھڈ کے تسی جاتی پاتی تے برادری دے بھید بھاو دے رنگ دے وچ جا کے فسو گے اے باڑا جدوں تیاگ دیو گے تے پھر اسے دکھاں دے وچ سنسار وچ تسی غلط ہو جاؤ. تو ستگرو جی نے اس پرکار نال خالصے دا جڑا اچا آدرش ہے اخلاق ہے کہ خالصہ راجہ بھی ہے خالصہ جوگی بھی ہے جوگی بھی ہے نال بھوگی بھی ہے. یوگ اس طرح ہے کہ نام جپدا سمرن کردا یوگ ہے دشمنوں نال لڑنا تے راج کرنا یہ بھوگ ہے. مہاراج جی کہندے میں خالصے نو جوگی بھی بنایا ہے تے خالصے نو بھوگی بھی بنایا ہے اے راجہ بھی ہے جوگی بھی ہے. تو اس طرح مہاراج جی دا پنتھ خالصہ دن پرتی دن ود رہا ہے چڑھدی کلا وچ جا رہا ہے. آؤ جویں غریب نواز سچے پاتشاہ شری گرو گوبند سنگھ صاحب جی مہاراج شری گرو گوبند سنگھ صاحب جی مہاراج پاون کوتک کر رہے نے سربن کریے ستگراں دے پوتر چرناں دے نال اپنی سرتیاں برتیاں جوڑ لئیے ایک آگرتا بنائیے और एकाग्रता बनाने वास्ते आखिए जी सतनाम श्री
वाहे गुरु साहिब जीओ,
सतनाम श्री
वाहे गुरु साहिब जीओ, दोएरा खरग दरे निज घर बिकै ज्वाला बमणी आत।
सतगुरु जी दे जो सूरबीर बहादुर योधे हन, हर एक सूरमा हर एक योधा अपने गात्रे विच तेग धारण करके रखदा, हर एक सिंह दे गात्रे विच श्री साहब है, हर एक सिंह दे गात्रे च वड्डी तेग है, और जिथे तेग है उथे ज्वाला बमणिया हन। ज्वाला बमणी कहंदे ने बंदूक नूं, राम जंगा कास्ट पिस्टनी सोपक बंदूक, तो इस तरह ये बंदूक दे कई ना ने, ज्वाला बमणी भी बंदूक दा ही ना है। शस्त्र नाम माला विच दसवें पातशाह जी महाराज जी ने बेअंत नाम बंदूक दे दसे ने, तो इस प्रकार नाल उन्हां बेअंत नामां विचों एक ना दसवें पातशाह ने ज्वाला बमणी भी दिता है बंदूक दा। उही शब्द महाकवि भाई संतोख सिंह जी इत्थे वरत रहे ने कि जिथे सिंह अपने गात्रे विच तेगां धारण करके रखदे ने उथे तिना दे कोल ज्वाला बमणियां बंदूकां भी हन।
हतै निशाने पर मिले कै अखेर के साथ,
और सूरमियां दे नाल मिल के शिकार खेडदे ने, निशाने दे उत्ते बंदूक नू मारदे ने, नू चांद मार भी कह दिंदे ने, चांद मारी करना भी कह दिंदे ने। तो इस प्रकार नल बंदूक दा निशाना लाउंदे ने, और निशाना ला के जिस निशाने ते बंदूक दी गोली दाग दे ने उनू बिन के रख दिंदे ने। इस तरह शस्त्रां दा अभ्यास करदे ने सतगुरां दे सूरमे बहादुर, शिकार खेडण भी जांदे हन।
चौपाए सुपने मातर न आयो दे जाने, सुनत लड़ाई ते डर मन।
खालसा जी वेखो मेरे सतगुरा ने केहो जिहा खालसा साजिया, खंडे बाटे दी पौल चुका के महाराज जी ने कैसी वीर असी बिरती ना अंदर भर दिती है, उन्हां लोकां अंदर जेडे लोग कदे सुपने विच भी शस्त्र नहीं सन जानदे के शस्त्र की हुंदे ने, सुपना नहीं सी कदे वेख्या, जिन्हां नूं इह नहीं सी पता के तेग दा की मतलब हुंदा है, कृपान दा फकड़ना किवें आ, कृपान दा वार किवें करना है। जेड़े सुपने विच भी शस्त्रां नूं नहीं सन जानदे, जिन्हां नूं सुपने विच भी शस्त्रां दा ज्ञान नहीं सी, जे किते लड़ाई दी गल हुंदी सी ते सुणदियां डर जांदे सन, लड़ाई दे नां ते सुणदियां हिरदे इन्हां दे कंब जांदे सन, भै भीत हो जांदे सी। जे कोई कहिंदा सी ना वी लड़ाई करनी आ ते सुणदियां डर जांदे सी, लड़ाई ਇਦਾਂ ਜਿਹੜੇ ਲੜਾਈ ਦਾ ਨਾਂ ਸੁਣ ਕੇ ਡਰ ਜਾਂਦੇ ਸੀ, ਔਰ ਸੁਪਨੇ ਵਿਚ ਵੀ ਜਿਨ੍ਹਾਂ ਨੇ ਕਦੇ ਸ਼ਸਤਰ ਨਹੀਂ ਸਨ ਵੇਖੇ।
ਸੋ ਅੰਮ੍ਰਿਤ ਚੱਕ ਹੋਵਤ ਜੋਦੇ,
ਸਤਿਗੁਰਾਂ ਦੇ ਕੋਲੋਂ ਇਹੋ ਜਿਹੜੇ ਲੋਕ ਨੇ ਉਹ ਖੰਡੇ ਬਾਟੇ ਦੀ ਪੌਲ ਛਕਦੇ ਨੇ, ਪਤਾ ਨੀ ਪੌਲ ਵਿਚ ਐਸੀ ਕਿਹੜੀ ਸ਼ਕਤੀ ਸਤਿਗੁਰਾਂ ਨੇ ਭਰ ਦਿੱਤੀ ਹੈ, ਉਸ ਨੂੰ ਛਕਦਿਆਂ ਸਾਰ ਉਹ ਯੋਧੇ ਬਣ ਜਾਂਦੇ ਨੇ, ਸੂਰਮੇ ਬਣ ਜਾਂਦੇ ਨੇ। ਜਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਸਪਸ਼ਟ ਲਫ਼ਜ਼ਾਂ ਵਿਚ ਜੋ ਗੁਰੂ ਸਾਹਿਬ ਨੇ ਕਿਹਾ ਸੀ, ਗਿੱਦੜੋਂ ਸੇਬੈ ਸ਼ੇਰ ਬਣਾਓ ਤਬੈ ਗੋਬਿੰਦ ਸਿੰਘ ਨਾਮ ਕਹਾਓ, ਕਹਿੰਦੇ ਇਸੇ ਤਰ੍ਹਾਂ ਪ੍ਰਤੱਖ ਰੂਪ ਚੋਂ ਸ਼ੇਰ ਬਣ ਜਾਂਦੇ ਨੇ, ਸੂਰਮੇ ਬਣ ਜਾਂਦੇ ਨੇ ਮਹਾਰਾਜ ਜੀ ਦੇ ਪਾਸੋਂ ਖੰਡੇ ਬਾਟੇ ਦੀ ਪੌਲ ਛੱਕ ਕੇ।
ਅਨੀਤ ਸ਼ਤਨ ਪਰ ਕ੍ਰੋਧੇ,
ਔਰ ਇਸ ਤਰ੍ਹਾਂ ਦੀ ਅਨੀਤੀ ਵੇਖ ਕੇ ਦੁਸ਼ਮਣਾਂ ਦੇ ਉੱਤੇ ਕ੍ਰੋਧ ਕਰਦੇ ਨੇ। ਹਾਂ ਹੁਣ ਇਹੋ ਜਿਹੇ ਸੂਰਮੇ ਬਣ ਗਏ ਜਿਹੜੇ ਪਹਿਲਾਂ ਲੜਾਈ ਤੋਂ ਡਰਦੇ ਸੀ, ਹੁਣ ਜਦੋਂ ਵੇਖਦੇ ਨੇ ਵੀ ਕੋਈ ਅਨੀਤੀ ਕਰ ਰਿਹਾ, ਅਨੀਤ ਦਾ ਮਤਲਬ ਹੈ ਵੀ ਮਾੜਾ ਕੰਮ ਕਰ ਰਿਹਾ, ਤੇ ਵੇਖ ਕੇ ਨਾ ਸੂਰਮਿਆਂ ਕੋਲੋਂ ਜਰਿਆ ਨਹੀਂ ਜਾਂਦਾ, ਔਰ ਅਨੀਤ ਵੇਖ ਕੇ ਉਨ੍ਹਾਂ ਦੇ ਉੱਤੇ ਕ੍ਰੋਧ ਧਾਰਨ ਕਰਕੇ ਹਮਲਾ ਕਰ ਦਿੰਦੇ ਨੇ, ਭਾਵ ਜੰਗ ਕਰਦੇ ਨੇ, ਲੜਾਈ ਕਰਦੇ ਨੇ।
ਸ਼ਸਤਰਨ ਕੋ ਬਿਸਾ ਨਾ ਕਰਾਂ,
ਇਹੋ ਜਿਹੇ ਸੂਰਮੇ ਬਹਾਦਰ ਸਤਿਗੁਰਾਂ ਦੇ ਜਿਹੜੇ ਸ਼ਸਤਰਾਂ ਦਾ ਬਿਸਾ ਨਹੀਂ ਕਰਦੇ, ਯਾਨੀ ਕਿ ਸ਼ਸਤਰ ਆਪਣੇ ਸਰੀਰ ਤੋਂ ਦੂਰ ਨਹੀਂ ਕਰਦੇ। ਸੂਰਮੇ ਵੱਡੀਆਂ ਤੇਗਾਂ ਆਪਣੇ ਹਰ ਵੇਲੇ ਗਾਤਰੇ ਚ ਸਜਾ ਕੇ ਰੱਖਦੇ ਨੇ, ਹਰ ਵਕਤ ਬੰਦੂਕ ਉਨ੍ਹਾਂ ਦੇ ਹੱਥ ਵਿਚ ਹੁੰਦੀ ਹੈ, ਸ਼ਸਤਰਾਂ ਦਾ ਵਿਸਾਹ ਨਹੀਂ ਕਰਦੇ। ਖਾਲਸੇ ਦਾ ਸਤਿਗੁਰਾਂ ਨੇ ਕਰੈਕਟਰ ਹੀ ਇਸ ਤਰ੍ਹਾਂ ਦਾ ਬਣਾਇਆ, ਹਰ ਇਕ ਸਿੰਘ ਨੂੰ ਸ਼ਸਤਰਧਾਰੀ ਬਣਾਇਆ। ਅੱਜ ਅਸੀਂ ਸ਼ਸਤਰਾਂ ਤੋਂ ਦੂਰ ਹੁੰਦੇ ਜਾ ਰਹੇ ਹਾਂ। ਇਸੇ ਕਰਕੇ ਅਨੇਕਾਂ ਪ੍ਰਕਾਰ ਦੀਆਂ ਕੁਰੀਤੀਆਂ ਹੋ ਰਹੀਆਂ ਨੇ। ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਵਚਲ ਨਗਰ ਨਾਂਦੇੜ ਦੀ ਧਰਤੀ ਤੇ ਸਿੰਘ ਵੇਖੀਏ, ਭਾਵੇਂ ਕਿਸੇ ਨੇ ਪੈਂਟ ਕਮੀਜ਼ ਵੀ ਪਾਈ ਹੋਵੇ, ਬਾਣਾ ਨਾ ਪਾਇਆ ਹੋਵੇ, ਪਰ ਉਹਦੇ ਹੱਥ ਵਿਚ 3 ਫੁੱਟੀ 3.5 ਫੁੱਟੀ ਤੇਗ ਜ਼ਰੂਰ ਹੁੰਦੀ ਹੈ ਜਦੋਂ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਚੱਲ ਕੇ ਆਉਂਦੇ ਨੇ। ਸ਼ਸਤਰਧਾਰੀ ਹੋਣਾ ਖਾਲਸੇ ਦੀ ਰੀਤੀ ਹੈ। ਸੂਰਮੇ ਬਹਾਦਰ ਜਿਹੜੇ 10ਵੇਂ ਪਾਤਸ਼ਾਹ ਜੀ ਦੇ ਸਮੇਂ ਨੇ, ਉਹ ਸ਼ਸਤਰਾਂ ਦਾ ਵਿਸਾਹ ਨਹੀਂ ਕਰਦੇ, ਹਰ ਵਕਤ ਸ਼ਸਤਰ ਆਪਣੇ ਕੋਲ ਰੱਖਦੇ ਨੇ। ਕਿਆ ਪਤਾ ਕਿਹੜੇ ਵੇਲੇ ਸ਼ਸਤਰ ਦੀ ਲੋੜ ਪੈ ਜਾਏ। ਉਧਰੋਂ ਦੁਸ਼ਮਣ ਹਮਲਾ ਕਰਦੇ ਤੇ ਸਿੰਘ ਕਿੱਲੀ ਦੇ ਉੱਤੇ ਕਿਰਪਾਨ ਲੱਭਦਾ ਫਿਰੇ ਵੀ ਜਿੱਥੇ ਟੰਗੀ ਸੀ ਲੱਭ ਕੇ ਲਿਆਵਾਂ। ਜਦੋਂ ਉੱਥੇ ਤੱਕ ਪਹੁੰਚੇ ਤੇ ਵੇਖੇ ਵੀ ਦੁਸ਼ਮਣ ਨੇ ਪਹਿਲਾਂ ਹੀ ਉਥੋਂ ਲਾਹ ਕੇ ਕਿਰਪਾਨ ਆਪਣੇ ਕਬਜ਼ੇ ਕਰ ਲਈ ਹੈ ਤੇ ਹੁਣ ਲੜਨ ਵਾਸਤੇ ਕੀ ਕਰੇਗਾ। ਇਸ ਕਰਕੇ ਕਹਿੰਦੇ ਜਿੰਨੇ ਸਿੰਘ ਨੇ ਬਹਾਦਰ ਨੇ ਤਿਆਰ ਬਰ ਤਿਆਰ ਰਹਿੰਦੇ ਨੇ, ਸ਼ਸਤਰਾਂ ਦਾ ਵਿਸਾਹ ਨਹੀਂ ਕਰਦੇ, ਹਰ ਵੇਲੇ ਸ਼ਸਤਰ ਧਾਰਨ ਕਰਕੇ ਰੱਖਦੇ ਨੇ।
ਰਾਤ ਦਿਵਸ ਅੰਗਨ ਸੰਗ ਧਰੈ,
ਰਾਤ ਦਿਨ ਸ਼ਸਤਰਾਂ ਨੂੰ ਆਪਣੇ ਅੰਗਾਂ ਤੇ ਸਜਾ ਕੇ ਰੱਖਦੇ ਨੇ। ਕਿਰਪਾਨ ਵੱਡੀ ਜਦੋਂ ਸੌਂਦੇ ਨੇ ਆਪਣੀ ਛਾਤੀ ਤੇ ਰੱਖ ਕੇ ਸੌਂਦੇ ਨੇ। ਫੌਜੀ ਨਿਯਮ ਦੇ ਸਹਿਤ ਪਤਾ ਨਹੀਂ ਕਿਹੜੇ ਵੇਲੇ ਦੁਸ਼ਮਣ ਨੇ ਹਮਲਾ ਕਰ ਦੇਣਾ। ਦੁਸ਼ਮਣ ਨੇ ਇਹ ਥੋੜੀ ਵੇਖਣਾ ਕਿ ਦਿਨੇ ਹਮਲਾ ਕਰਨਾ, ਦੁਸ਼ਮਣ ਤਾਂ ਰਾਤ ਨੂੰ ਵੀ ਹਮਲਾ ਕਰ ਸਕਦਾ ਹੈ। ਇੱਦਾਂ ਦਿਨ ਰਾਤ ਆਪਣੇ ਸ਼ਸਤਰਾਂ ਨੂੰ ਅੰਗਾਂ ਨਾਲ ਰੱਖਦੇ ਨੇ, ਆਪਣੇ ਸਰਾਣੇ ਜਿਹੜੀ ਆ ਉਹ ਤੇਗ ਵੱਡੀ ਰੱਖਦੇ ਨੇ, ਬੰਦੂਕ ਰੱਖਦੇ ਨੇ, ਏਦਾਂ ਵਧੀਆ ਵਧੀਆ ਸ਼ਸਤਰ ਆਪਣੇ ਅੰਗਾਂ ਨਾਲ ਸਜਾ ਕੇ ਰੱਖਦੇ ਹਨ।
ਇੱਕ ਦਿਨ ਬੈਠੇ ਗੁਰ ਫਰਮਾਇਓ,
ਇੱਕ ਦਿਨ ਮਹਾਰਾਜ ਗੁਰੂ ਕਲਗੀਆਂ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੈਠੇ ਸਨ ਤੇ ਬੈਠਿਆ ਬੈਠਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ ਕਹਿਣ ਲੱਗੇ,
ਪ੍ਰਥਮ ਛਤਰੀਆਂ ਨਾ ਰਾਜ ਗਵਾਇਓ।
ਮਹਾਰਾਜ ਜੀ ਕਹਿੰਦੇ ਖਾਲਸਾ ਜੀ, ਪਹਿਲਾਂ ਹਿੰਦੁਸਤਾਨ ਦਾ ਜਿਹੜਾ ਰਾਜ ਸੀ ਛਤਰੀਆਂ ਕੋਲ ਸੀ, ਹਿੰਦੁਸਤਾਨ ਦਾ ਰਾਜ ਛਤਰੀ ਵਰਣ ਦੇ ਰਾਜੇ ਕਰਿਆ ਕਰਦੇ ਸਨ, ਪਰ ਛਤਰੀਆਂ ਨੇ ਆਪਣਾ ਰਾਜ ਗਵਾ ਦਿੱਤਾ, ਛਤਰੀਆਂ ਨੇ ਜਿਹੜਾ ਆਪਣਾ ਰਾਜ ਭਾਗ ਸੀ ਉਹ ਗਵਾ ਦਿੱਤਾ।
ਸ਼ਸਤਰਨ ਕੋ ਤਜ ਕੈ ਅਭਿਆਸਾ,
ਕਿਉਂ ਗਵਾਇਆ, ਕਿਉਂਕਿ ਉਹਨਾਂ ਛਤਰੀਆਂ ਨੇ ਸ਼ਸਤਰਾਂ ਦਾ ਅਭਿਆਸ ਤਜ ਦਿੱਤਾ। ਜਿਹੜਾ ਸ਼ਸਤਰ ਵਿਦਿਆ ਦਾ ਅਭਿਆਸ ਸੀ, ਉਹ ਸ਼ਸਤਰ ਵਿਦਿਆ ਦਾ ਅਭਿਆਸ ਜਿਹੜਾ ਹੈ ਉਹ ਦੁਸ਼ਮਣਾਂ ਉਹਨਾਂ ਛਤਰੀਆਂ ਨੇ ਤਿਆਗ ਦਿੱਤਾ।
ਬਸੇ ਅਵਾਸਨ ਬਿਲਸ ਬਿਲਾਸਾ,
ਸ਼ਸਤਰ ਛੱਡ ਕੇ, ਛਤਰੀ ਦਾ ਸ਼ਸਤਰਧਾਰੀ ਹੋਣਾ ਚਾਹੀਦਾ, ਫਿਰ ਸ਼ਸਤਰਾਂ ਦਾ ਅਭਿਆਸੀ ਹੋਣਾ ਚਾਹੀਦਾ। ਕੀ ਕੀਤਾ, ਛਤਰੀਆਂ ਦਾ ਰਾਜ ਕਿਉਂ ਗਵਾਚਿਆ, ਕਿਉਂਕਿ ਉਹਨਾਂ ਨੇ ਸ਼ਸਤਰ ਛੱਡ ਦਿੱਤੇ ਤੇ ਸ਼ਸਤਰ ਛੱਡ ਕੇ ਆਪਣਿਆਂ ਮਹਿਲਾਂ ਵਿਚ ਚਲੇ ਗਏ ਔਰ ਆਪਣਿਆਂ ਮਹਿਲਾਂ ਵਿਚ ਭੋਗ ਵਿਲਾਸ ਕਰਨ ਲੱਗੇ। ਅਨੇਕ ਪ੍ਰਕਾਰ ਦੇ ਸੁੱਖ ਆਰਾਮ ਉਹ ਆਪਣਿਆਂ ਮਹਿਲਾਂ ਵਿਚ ਰਹਿ ਕੇ ਮਾਣਨ ਲੱਗੇ।
ਰਾਗ ਰੰਗ ਮੈਂ ਮਤ ਬਿਸਾਲਾ,
ਅਨੇਕਾਂ ਪ੍ਰਕਾਰ ਦੇ ਰਾਗ ਰੰਗਾਂ ਵਿਚ ਮਸਤ ਹੋ ਗਏ, ਮੁਜਰੇ ਵੇਖਣੇ, ਬੇਸ਼ਮਾਵਾਂ ਦੇ ਨਾਚ ਵੇਖਣੇ, ਹਰ ਵੇਲੇ ਸ਼ਰਾਬ ਦੇ ਨਸ਼ੇ ਚ ਮਤਿਆ ਰਹਿਣਾ, ਇਸ ਤਰ੍ਹਾਂ ਦੀ ਹਾਲਤ ਹੋ ਗਈ ਸੀ ਛਤਰੀ ਰਾਜਿਆਂ ਦੀ।
ਕਰਨ ਲੱਗੇ ਰਿਪ ਜਾਨ ਕਰਾਲਾ,
ਔਰ ਫਿਰ ਜਦੋਂ ਉਹ ਇਹੋ ਜਿਹੇ ਸੁੱਖ ਰਹਿਣੇ ਹੋ ਗਏ, ਫਿਰ ਜਦੋਂ ਸੁਣਦੇ ਸੀ ਵੀ ਦੁਸ਼ਮਣ ਆ ਰਿਹਾ, ਚੜ ਕੇ ਤੇ ਸੁਣ ਕੇ ਡਰ ਜਾਂਦੇ ਸੀ, ਲੜਨ ਦੀ ਬਜਾਏ ਡਰ ਜਾਂਦੇ ਸੀ ਵੀ ਅਸੀਂ ਕਿਵੇਂ ਲੜਾਂਗੇ, ਕਿਉਂਕਿ ਕਦੇ ਸ਼ਸਤਰਾਂ ਦਾ ਅਭਿਆਸ ਹੀ ਨਹੀਂ ਕਰਨਾ। ਸ਼ਸਤਰ ਛੱਡ ਹੀ ਦਿੱਤੇ ਤੇ ਫਿਰ ਡਰਨਾ ਹੀ ਸੀ ਨਾ, ਫਿਰ ਭੈ ਭੀਤ ਹੀ ਹੋਣਾ ਸੀ। ਸੁੱਖ ਰਹਿਣੇ ਹੋ ਗਏ, ਹੁਣ ਕਿਵੇਂ ਅਸੀਂ ਘੋੜਿਆਂ ਦੀਆਂ ਕਾਠੀਆਂ ਤੇ ਬਹਿ ਕੇ ਲੜੀਏ, ਅਸੀਂ ਤਾਂ ਪਾਲਕੀਆਂ ਚ ਸਵਾਰ ਹੁੰਦੇ ਹਾਂ। ਪਾਲਕੀਆਂ ਵਿਚ ਹਰ ਵੇਲੇ ਸਵਾਰ ਹੋਣ ਵਾਲੇ ਹੁਣ ਘੋੜ ਸਵਾਰੀ ਤੋਂ ਵੀ ਡਰਨ ਲੱਗੇ। ਇਸ ਕਰਕੇ ਜਦੋਂ ਕੋਈ ਦੁਸ਼ਮਣ ਚੜ ਕੇ ਆਉਂਦਾ ਤੇ ਸੁਣ ਕੇ ਹੀ ਡਰ ਜਾਂਦੇ ਸੀ ਉਹ ਛਤਰੀ ਰਾਜੇ, ਪਹਿਲਾਂ ਹੀ ਜਿਹੜਾ ਦੁਸ਼ਮਣ ਆਉਂਦਾ ਸੀ ਉਹਦੀ ਈਨ ਮੰਨ ਲੈਂਦੇ ਸੀ, ਆਪਣੀਆਂ ਲੜਕੀਆਂ ਦੇ ਡੋਲੇ ਦੇ ਦੇਣੇ ਉਹਨਾਂ ਰਾਜਿਆਂ ਨੂੰ, ਜਾਂ ਮਾਇਆ ਦੇ ਦੇਣੀ ਜਾਂ ਜਗੀਰਾਂ ਦੇ ਦੇਣੀਆਂ, ਮਹਾਰਾਜ ਤੁਸੀਂ ਲੈ ਲਓ ਪਰ ਸਾਡੇ ਤੇ ਹਮਲਾ ਨਾ ਕਰੋ। ਉਹਨਾਂ ਨਾਲ ਲੜਨ ਦੀ ਬਜਾਏ ਪਹਿਲਾਂ ਹੀ ਹਥਿਆਰ ਸੁੱਟ ਕੇ, ਕਿਉਂਕਿ ਹਥਿਆਰ ਤਾਂ ਰੱਖਦੇ ਹੀ ਨਹੀਂ ਸੀ, ਰਾਜ ਰੰਗਾਂ ਵਿਚ ਮਸਤ ਰਹਿੰਦੇ ਸਨ, ਤੋ ਇਸ ਪ੍ਰਕਾਰ ਨਾਲ ਦੁਸ਼ਮਣ ਦੇ ਆਉਣ ਤੋਂ ਸੁਣਦਿਆਂ ਹੀ ਮਨ ਵਿਚ ਡਰ ਜਾਂਦੇ ਸਨ।
ਸਮੁਖ ਮਲੇਚਨ ਕੇ ਨਾ ਹੋਏ,
ਤੁਰਕ ਆਏ ਚੜ ਕੇ, ਮੁਹੰਮਦ ਗੋਰੀ ਵਰਗੇ ਚੜ ਕੇ ਆਏ ਹਿੰਦੁਸਤਾਨ ਦੇ ਉੱਤੇ, ਤਾਂ ਉਨ੍ਹਾਂ ਦੇ ਸਾਹਮਣੇ ਇਨ੍ਹਾਂ ਦੇ ਮਨ ਵਿਚ ਲੜਨ ਦੀ ਤਾਕਤ ਪੈਦਾ ਨਹੀਂ ਹੋਈ। ਇਹ ਲੜਨ ਵਾਸਤੇ ਜੁਰਤ ਨਹੀਂ ਕਰ ਸਕੇ, ਆਪਣੇ ਅੰਦਰ ਤਾਕਤ ਨਹੀਂ ਸ਼ਕਤੀ ਨਹੀਂ ਪੈਦਾ ਕਰ ਸਕੇ ਤੇ ਉਹਨਾਂ ਦੇ ਸਨਮੁਖ ਹੋ ਕੇ ਨਾ ਲੜੇ।
ਆਯੁਧ ਸੁਰਤਨ ਖੋਏ,
ਆਯੁਧ ਛੱਡ ਦਿੱਤੇ, ਆਪਣੇ ਸ਼ਸਤਰ ਛੱਡ ਦਿੱਤੇ ਤੇ ਸ਼ਸਤਰ ਛੱਡ ਕੇ ਸ਼ਸਤਰਾਂ ਦਾ ਤਿਆਗ ਕਰਕੇ ਇਹ ਕੀ ਹੋਇਆ, ਇਨ੍ਹਾਂ ਨੇ ਆਪਣੀ ਸੂਰਤਨ ਦੀ ਜਿਹੜੀ ਸੁਰਤਨ ਦੀ ਬਿਰਤੀ ਸੀ ਸੂਰਮੇ ਪੁਣੇ ਦੀ, ਉਹ ਬਿਰਤੀ ਆਪਣੇ ਅੰਦਰੋਂ ਤਿਆਗ ਦਿੱਤੀ।
ਭਏ ਦੀਨ ਕਾਤਰ ਮਤ ਮੂੜੇ,
ਮੂਰਖ ਮਤ ਵਾਲੇ ਕਾਇਰ ਬਣ ਗਏ, ਗੀਦੀ ਬਣ ਗਏ, ਬੁਜਦਿਲ ਤੇ ਕੰਮ ਦਿਲ ਹੋ ਗਏ।
ਨਿਕਸ ਸਦਨ ਤੇ ਅਸ ਨਾ ਰੁੜੇ,
ਔਰ ਜਦੋਂ ਕੋਈ ਦੁਸ਼ਮਣ ਮਲੇਛ ਚੜ ਕੇ ਆਏ, ਮਲੇਛਾਂ ਦਾ ਰਾਜ ਛਤਰੀਆਂ ਦੇ ਰਾਜ ਤੋਂ ਬਾਅਦ ਹੋਇਆ, ਉਹਦਾ ਕਾਰਨ ਸੀ ਛਤਰੀ ਕਮਜ਼ੋਰ ਹੋ ਗਏ, ਕਿਉਂਕਿ ਉਹ ਆਪਣਿਆਂ ਮਹਿਲਾਂ ਵਿਚੋਂ ਬਾਹਰ ਆ ਕੇ ਨਿਕਲ ਕੇ ਲੜਾਈ ਕਰਨ ਵਾਸਤੇ ਉਨ੍ਹਾਂ ਨੇ ਹਿੰਮਤ ਨਹੀਂ ਕੀਤੀ ਕਿ ਅਸੀਂ ਲੜਾਈ ਕਰੀਏ। ਹਰ ਵੇਲੇ ਸ਼ਰਾਬ ਦੇ ਘੜੇ ਪੀਣ ਵਾਲੇ, ਹਰਮਾਂ ਚ ਰਹਿਣ ਵਾਲੇ ਤੇ ਸੋਹਣਿਆਂ ਸੁੱਖਾਂ ਨੂੰ ਮਾਣਨ ਵਾਲਿਆਂ ਨੂੰ ਹੁਣ ਘੋੜਿਆਂ ਦੀਆਂ ਕਾਠੀਆਂ ਕਿੱਥੇ ਚੰਗੀਆਂ ਲੱਗਦੀਆਂ ਸੀ। ਉਹ ਕਹਿੰਦੇ ਅਸੀਂ ਘੋੜਿਆਂ ਤੇ ਸਵਾਰ ਹੋ ਕੇ ਹੁਣ ਕਿਵੇਂ ਲੜੀਏ, ਉਹ ਸੁੱਖ ਆਰਾਮ ਕਿਵੇਂ ਛੱਡੀਏ। ਸੁਖ ਆਰਾਮ ਜਿਹੜੇ ਇੰਨੇ ਜ਼ਿਆਦਾ ਸਨ ਕਿ ਉਹਨਾਂ ਦਾ ਤਿਆਗ ਕਰਕੇ ਦੁਸ਼ਮਣ ਦੇ ਸਾਹਮਣੇ ਜਾ ਕੇ ਲੜਨ ਵਾਸਤੇ ਤਿਆਰ ਨਹੀਂ ਹੋਏ।
ਸਭ ਤੁਰਕਾਂ ਕੀ ਨਰਲ ਕਰਨੇ,
ਜਿਹੜੇ ਤੁਰਕ ਸੀ ਉਹ ਬੜੇ ਸੂਰਮੇ ਸਨ, ਉਹ ਸ਼ਸਤਰ ਵਿਦਿਆ ਦੇ ਅਭਿਆਸੀ ਸਨ। ਉਹਨਾਂ ਨੇ ਆਪਣੇ ਸ਼ਸਤਰਾਂ ਦੀ ਵਿਦਿਆ ਦੇ ਅਭਿਆਸ ਦੇ ਨਾਲ ਜਿਹੜਾ ਛਤਰੀਆਂ ਦਾ ਰਾਜ ਸੀ ਉਹ ਰਾਜ ਭਾਗ ਉਹਨਾਂ ਕੋਲੋਂ ਖੋ ਲਿਆ।
ਕੀਨੀ ਉਹ ਰਾਜ ਕੋਸ਼ ਗੜ ਧਰਨੇ,
ਉਹਨਾਂ ਕੋਲੋਂ ਧਰਤੀ ਖੋ ਲਈ, ਰਾਜ ਖੋ ਲਿਆ, ਖਜ਼ਾਨੇ ਖੋ ਲਏ, ਸਭ ਕੁਝ ਖੋ ਕੇ ਆਪਣੇ ਅਧੀਨ ਕਰ ਲਿਆ।
ਸ਼ਸਤਰ ਕੇ ਅਧੀਨ ਹੈ ਰਾਜ,
ਮਹਾਰਾਜ ਜੀ ਕਹਿੰਦੇ ਖਾਲਸਾ ਜੀ ਇਹ ਗੱਲ ਪੱਲੇ ਬੰਨ ਲਓ, ਜੇ ਰਾਜ ਕਰਨਾ ਤੇ ਰਾਜ ਕਰਨ ਵਾਸਤੇ ਤੁਹਾਨੂੰ ਸ਼ਸਤਰਧਾਰੀ ਹੋਣਾ ਪਵੇਗਾ। ਕੇਵਲ ਕਹਿਣ ਮਾਤਰ ਦੇ ਨਾਲ ਕਿ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਏ ਦਾ ਜਿਹੜਾ ਸੰਕਲਪ ਹੈ, ਇਹ ਤਾਂ ਪੂਰਾ ਹੋਵੇਗਾ ਜੇ ਤੁਸੀਂ ਸ਼ਸਤਰਧਾਰੀ ਹੋਵੋਗੇ, ਸੂਰਮੇ ਬਣੋਗੇ, ਬਹਾਦਰ ਬਣੋਗੇ, ਯੋਧੇ ਬਣੋਗੇ। ਮਹਾਰਾਜ ਜੀ ਕਹਿੰਦੇ ਜਿਹੜਾ ਰਾਜ ਹੈ ਨਾ ਇਹ ਸ਼ਸਤਰਾਂ ਦੇ ਅਧੀਨ ਹੈ, ਬਿਨਾਂ ਸ਼ਸਤਰ ਤੋਂ ਰਾਜ ਨਹੀਂ ਮਿਲਦਾ। ਸ਼ਸਤਰ ਦਾ ਜ਼ੋਰ ਸੀ ਇੰਦਰਜੀਤ ਵਰਗਿਆਂ ਸੂਰਮਿਆਂ ਕੋਲ ਕੇ ਉਨ੍ਹਾਂ ਨੇ ਆਪਣੇ ਸ਼ਸਤਰਾਂ ਦੇ ਜ਼ੋਰ ਨਾਲ ਸਵਰਗਪੁਰੀ ਦੇ ਉੱਤੇ ਵੀ ਜਾ ਕੇ ਜਿੱਤ ਪ੍ਰਾਪਤ ਕਰ ਲਈ, ਇੰਦਰ ਨੂੰ ਜਿੱਤ ਲਿਆ। ਆਪਣੇ ਸ਼ਸਤਰ ਦੇ ਜ਼ੋਰ ਨਾਲ ਹੀ ਜਿੱਤਿਆ ਨਾ, ਸ਼ਸਤਰਾਂ ਦੀ ਤਾਕਤ ਸੀ ਉਨ੍ਹਾਂ ਦੇ ਕੋਲ, ਸ਼ਸਤਰਾਂ ਦੀ ਤਾਕਤ ਨਾਲ ਸਵਰਗਪੁਰੀ ਵੀ ਜਿੱਤ ਲਈ। ਸੋ ਕਹਿਣ ਤੋਂ ਭਾਵ ਕਿ ਮਹਾਰਾਜ ਗੁਰੂ ਕਲਗੀਧਰ ਜੀ ਕਹਿੰਦੇ ਸ਼ਸਤਰਨ ਕੇ ਅਧੀਨ ਹੈ ਰਾਜ, ਭਾਈ ਜਿਹੜਾ ਰਾਜ ਹੈ ਉਹ ਸ਼ਸਤਰਾਂ ਦੇ ਅਧੀਨ ਹੈ।
ਜੋ ਤਰਹਿ ਤੁਜ ਬਿਗੜੈ ਕਾਜ,
ਸ਼ਸਤਰ ਧਾਰਨ ਨਹੀਂ ਕਰਦਾ ਉਹਦਾ ਸਾਰਾ ਕੰਮ ਵਿਗੜ ਜਾਂਦਾ। ਜਿਹੜਾ ਸ਼ਸਤਰਧਾਰੀ ਨਹੀਂ ਹੁੰਦਾ ਉਹਦਾ ਭਾਵੇਂ ਰਾਜ ਹੋਵੇ ਤਾਂ ਵੀ ਰਾਜ ਖੋਇਆ ਜਾਂਦਾ। ਰਾਜ ਲੈਣ ਵਾਸਤੇ ਵੀ ਸ਼ਸਤਰ ਚਾਹੀਦੇ ਨੇ ਤੇ ਰਾਜ ਨੂੰ ਚਲਾਉਣ ਵਾਸਤੇ ਵੀ ਸ਼ਸਤਰ ਚਾਹੀਦਾ। ਤਾਕਤ ਰਾਜ ਲੈਣ ਲਈ ਵੀ ਚਾਹੀਦੀ ਹੈ ਤੇ ਤਾਕਤ ਰਾਜ ਨੂੰ ਚਲਾਉਣ ਵਾਸਤੇ ਵੀ ਚਾਹੀਦੀ ਹੈ। ਬਿਨਾਂ ਤਾਕਤ ਤੋਂ ਰਾਜ ਲਿਆ ਨਹੀਂ ਜਾ ਸਕਦਾ ਤੇ ਬਿਨਾਂ ਤਾਕਤ ਦੇ ਰਾਜ ਕੀਤਾ ਵੀ ਨਹੀਂ ਜਾ ਸਕਦਾ। ਉਹ ਤਾਕਤ ਕਿਸੇ ਵੀ ਰੂਪ ਦੇ ਵਿੱਚ ਲਈ ਜਾਵੇ, ਉਸ ਸਮੇਂ ਉਹ ਤਾਕਤ ਸ਼ਸਤਰਾਂ ਦੇ ਅਧੀਨ ਸੀ। ਮਹਾਰਾਜ ਜੀ ਕਹਿੰਦੇ ਭਾਈ ਗੁਰਮੁਖੋ, ਖਾਲਸਾ ਜੀ, ਜੇ ਸ਼ਸਤਰਧਾਰੀ ਨਾ ਹੋਵੋਗੇ ਤੇ ਕਾਜ ਵਿਗੜ ਜਾਏਗਾ, ਰਾਜ ਮਿਲ ਵੀ ਜਾਏ ਜੇ ਸ਼ਸਤਰਾਂ ਤੋਂ ਵਿਹੂਣੇ ਹੋ ਗਏ, ਜਿਵੇਂ ਛਤਰੀ ਹੋ ਗਏ ਸੀ, ਰਾਜ ਉਹਨਾਂ ਕੋਲ ਸੀ, ਸ਼ਸਤਰ ਛੱਡ ਦਿੱਤੇ, ਬਾਹਰੋਂ ਦੁਸ਼ਮਣ ਆਏ, ਉਹਨਾਂ ਆਖਿਆ ਸ਼ਸਤਰ ਹੈਣ ਨੇ, ਇਹਨਾਂ ਕੋਲ ਜਾ ਕੇ ਹਮਲਾ ਕਰਕੇ ਉਹਨਾਂ ਨੇ ਰਾਜ ਖੋ ਲਿਆ। ਜੇ ਅੱਗੋਂ ਛਤਰੀ ਸੂਰਮਤਾਈ ਧਾਰਨ ਕਰਕੇ, ਸ਼ਸਤਰ ਧਾਰਨ ਕਰਕੇ ਲੜਦੇ ਤੇ ਉਹ ਆਪਣਾ ਰਾਜ ਬਚਾ ਸਕਦੇ ਸੀ। ਇਸ ਕਰਕੇ ਸ਼ਸਤਰਾਂ ਤੋਂ ਵਿਹੂਣੇ ਹੋਣ ਕਰਕੇ ਮਹਾਰਾਜ ਜੀ ਕਹਿੰਦੇ ਸਾਰੇ ਕੰਮ ਰਾਜ ਭਾਗ ਦੇ ਵੀ ਵਿਗੜ ਜਾਂਦੇ ਹਨ।
ਯਾ ਤੇ ਸਰਬ ਖਾਲਸਾ ਸੁਣੀਐ,
ਕਰਕੇ ਸਰਬੱਤ ਖਾਲਸਾ ਇਹ ਗੱਲ ਸੁਣ ਲਵੇ। ਕਲਗੀਆਂ ਵਾਲੇ ਚੋਜੀ ਪ੍ਰੀਤਮ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਕਹਿ ਰਹੇ ਨੇ ਕਿ ਸਰਬੱਤ ਖਾਲਸਾ ਪੰਥ, ਇਸ ਕਰਕੇ ਗੱਲ ਧਿਆਨ ਨਾਲ ਸੁਣ ਲਵੋ।
ਆਯੁਧ ਧਰਮੇ ਉੱਤਮ ਗੁਣੀਐ,
ਕਿ ਸਭ ਤੋਂ ਉੱਤਮ ਕਰਮ ਹੈ ਸ਼ਸਤਰਧਾਰੀ ਹੋਣਾ। ਆਯੁਧ ਧਰੀਏ, ਸ਼ਸਤਰਧਾਰੀ ਹੋਣਾ ਆਯੁਧ ਧਰਮੇ ਉੱਤਮ ਗਿਣੀਆਂ ਹੈ। ਸ਼ਸਤਰ ਧਾਰਨ ਕਰਨਾ ਸਭ ਤੋਂ ਉੱਤਮ ਹੈ, ਸ੍ਰੇਸ਼ਟ ਹੈ, ਕਿਉਂਕਿ ਸ਼ਸਤਰਾਂ ਦੇ ਅਧੀਨ ਰਾਜ ਹੈ ਔਰ ਸ਼ਸਤਰਾਂ ਦੇ ਅਧੀਨ ਹੋ ਕੇ ਰਾਜ ਚਲਾਇਆ ਜਾ ਸਕਦਾ ਹੈ। ਪਰ ਸ਼ਸਤਰ ਕਿਸੇ ਗਰੀਬ ਤੇ ਹਮਲਾ ਕਰਨ ਲਈ ਨਹੀਂ ਹੈ, ਸ਼ਸਤਰ ਕਿਸੇ ਮਜ਼ਲੂਮ ਤੇ ਹਮਲਾ ਕਰਨ ਲਈ ਨਹੀਂ ਹੈ। ਖਾਲਸੇ ਨੂੰ ਮਹਾਰਾਜ ਜੀ ਨੇ ਕਿਰਪਾਨ ਦਿੱਤੀ ਹੈ, ਜਿਹਦੀ ਕਿਰਪਾਨ ਵਿਚ ਵੀ ਕਿਰਪਾ ਹੋਵੇ ਉਹਨੂੰ ਕਹਿੰਦੇ ਨੇ ਕਿਰਪਾਨ। ਜਿਹੜੀ ਕਿਰਪਾਨ ਕਿਸੇ ਗਰੀਬ ਤੇ ਨਾ ਚੱਲੇ, ਕਿਸੇ ਬਜ਼ੁਰਗ ਤੇ ਨਾ ਚੱਲੇ, ਕਿਸੇ ਔਰਤ ਤੇ ਨਾ ਚੱਲੇ, ਕਿਸੇ ਬੱਚੇ ਤੇ ਨਾ ਚੱਲੇ, ਕਿਸੇ ਨਿਹੱਥੇ ਤੇ ਨਾ ਚੱਲੇ, ਉਹਨੂੰ ਕਹਿੰਦੇ ਨੇ ਕਿਰਪਾਨ, ਉਹਦੇ ਵਿਚ ਕਿਰਪਾ ਹੈ। ਮਹਾਰਾਜ ਜੀ ਕਹਿੰਦੇ ਮੇਰਾ ਖਾਲਸਾ ਸ਼ਸਤਰਧਾਰੀ ਹੋਵੇ, ਕਿਉਂਕਿ ਸ਼ਸਤਰ ਧਾਰਨ ਕਰਨਾ ਸਭ ਤੋਂ ਉੱਤਮ ਹੈ।
ਜਬ ਹਮਰੇ ਦਰਸ਼ਨ ਕੋ ਆਵੋ, ਬਨ ਸੁਚੇਤ ਤਨ ਸ਼ਸਤਰ ਸਜਾਓ।
ਕਲਗੀਆਂ ਵਾਲੇ ਪ੍ਰੀਤਮ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਹੁਕਮ ਕਰ ਦਿੱਤਾ। ਇਹ ਹੁਕਮ ਹਰ ਇਕ ਸਿੱਖ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਹੁਕਮ ਹੈ। ਇਹ ਹੁਕਮ ਉਦੋਂ ਦੇ ਹੀ ਸਿੰਘਾਂ ਨੂੰ ਨਹੀਂ ਸੀ, ਮਹਾਰਾਜ ਜੀ ਦਾ ਹੁਕਮ ਅੱਜ ਦੇ ਇਸ ਵਰਤਮਾਨ ਦੇ ਸਮੇਂ ਦੇ ਖਾਲਸੇ ਨੂੰ ਵੀ ਹੈ। ਕਿਉਂਕਿ ਗੁਰੂ ਦਾ ਹੁਕਮ ਤਾਂ ਤਿੰਨਾਂ ਕਾਲਾਂ ਵਿਚ ਹੀ ਹੈ ਨਾ, ਗੁਰੂ ਦਾ ਹੁਕਮ ਹਰ ਇਕ ਕਾਲ ਦੇ ਵਿਚ ਹੈ। ਮਹਾਰਾਜ ਜੀ ਦਾ ਹੁਕਮ ਹੋਇਆ, ਕਹਿੰਦੇ ਖਾਲਸਾ ਜੀ ਜਦੋਂ ਮੇਰੇ ਦਰਸ਼ਨ ਕਰਨ ਵਾਸਤੇ ਆਉਣਾ ਹੈ, ਉਦੋਂ ਤੁਸੀਂ ਆਪਣੇ ਤਨ ਦੇ ਉੱਤੇ ਸ਼ਸਤਰ ਸਜਾ ਕੇ ਆਉਣਾ ਹੈ। ਗਾਤਰੇ ਤੇਗਾਂ ਹੋਣ, ਸੋਹਣੀਆਂ ਸੋਹਣੀਆਂ ਸਿਰਾਂ ਤੇ ਦਸਤਾਰਾਂ ਵੱਧੀਆਂ ਹੋਣ, ਗਾਤਰੇ ਸ੍ਰੀ ਸਾਹਿਬਾਂ ਤੇਗਾਂ ਧਾਰਨ ਕੀਤੀਆਂ ਹੋਣ। ਔਰ ਇਸ ਪ੍ਰਕਾਰ ਸ਼ਸਤਰ ਕੇਵਲ ਤੇਗ ਹੀ ਨਹੀਂ, ਬੰਦੂਕ ਹੋਵੇ, ਨੇਜੇ ਹੋਣ, ਬਰਛੇ ਹੋਣ, ਢਾਲਾਂ ਹੋਣ, ਕਟਾਰਾਂ ਹੋਣ, ਬਿਛੂਏ ਹੋਣ, ਖੰਜਰ ਹੋਣ, ਸ਼ਸਤਰ ਕੋਈ ਵੀ ਹੋਵੇ, ਵਧੀਆ ਤੋਂ ਵਧੀਆ ਸ਼ਸਤਰ ਆਪਣੇ ਗਾਤਰੇ ਸਜਾ ਕੇ ਗੁਰੂ ਕਲਗੀਧਰ ਜੀ ਕਹਿੰਦੇ ਫਿਰ ਸਾਡੇ ਦਰਸ਼ਨ ਕਰਨ ਵਾਸਤੇ ਆਉਣਾ, ਫਿਰ ਸਾਡੇ ਦੀਦਾਰ ਕਰਨ ਵਾਸਤੇ ਆਉਣਾ ਹੈ।
ਕਮਰ ਕਸਾ ਕਰ ਦਿਓ ਦਿਖਾਏ,
ਰਹਿਤਨਾਮੇ ਨੇ ਖਾਲਸਾ ਜੀ, ਇਹ ਰਹਿਤਨਾਮਾ ਹੈ। ਕਹਿੰਦੇ ਫਿਰ ਜਿੱਥੇ ਸ਼ਸਤਰ ਧਾਰਨ ਕੀਤਾ ਹੋਵੇ, ਉੱਥੇ ਤੁਹਾਡੀ ਕਮਰ ਨਾਲ ਕਮਰ ਕਸਾ ਵੀ ਲੱਗਾ ਹੋਵੇ, ਕਮਰ ਕਸਾ ਕਰਕੇ ਫਿਰ ਆ ਕੇ ਤੁਸੀਂ ਦਿਖਾਈ ਦੇਣਾ ਹੈ।
ਅਮਰੀ ਖੁਸ਼ੀ ਹੋਏ ਅਦਕਾਏ,
ਸ਼ਸਤਰ ਸਜਾ ਕੇ ਫਿਰ ਉਹਨਾਂ ਸ਼ਸਤਰਾਂ ਦੇ ਉੱਤੇ ਕਮਰ ਕਸਾ ਲਗਾ ਕੇ, ਕਮਰ ਕਸਾ ਧਾਰਨ ਕਰਕੇ ਤਿਆਰ ਬਰ ਤਿਆਰ ਹੋ ਕੇ ਆ ਕੇ ਸਾਡੇ ਦਰਸ਼ਨ ਕਰੇਗਾ। ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਕਹਿੰਦੇ ਉਹਦੇ ਤੇ ਸਾਡੀਆਂ ਖੁਸ਼ੀਆਂ ਹੋਣਗੀਆਂ, ਉਹਦੇ ਤੇ ਅਸੀਂ ਪ੍ਰਸੰਨ ਹੋਵਾਂਗੇ। ਤੇ ਖਾਲਸਾ ਜੀ ਜਿਹਦੇ ਤੇ ਸਤਿਗੁਰੂ ਪ੍ਰਸੰਨ ਹੋ ਜਾਣ, ਫਿਰ ਉਹਦੇ ਕੋਲ ਕਿਸੇ ਵੀ ਚੀਜ਼ ਦਾ ਘਾਟਾ ਨਹੀਂ ਰਹਿੰਦਾ। ਜਿਹਦੇ ਤੇ ਸਤਿਗੁਰੂ ਜੀ ਪ੍ਰਸੰਨ ਹੋ ਜਾਣ, ਫਿਰ ਗੁਰੂ ਖਾਲਸਾ ਜੀ ਉਹਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ। ਜਿਹਦੇ ਤੇ ਗੁਰੂ ਸਾਹਿਬ ਪ੍ਰਸੰਨ ਹੋ ਜਾਣ, ਉਹਦੇ ਤੇ ਦੁਨੀਆਂ ਦੀਆਂ ਸਾਰੀਆਂ ਖੁਦਾਈਆਂ ਪ੍ਰਸੰਨ ਹੋ ਜਾਂਦੀਆਂ ਨੇ। ਮਹਾਰਾਜ ਜੀ ਕਹਿੰਦੇ ਜਿਹੜਾ ਇਸ ਪ੍ਰਕਾਰ ਨਾਲ ਸਾਡੇ ਦਰਸ਼ਨਾਂ ਨੂੰ ਆਵੇਗਾ, ਉਹਦੇ ਤੇ ਸਾਡੀਆਂ ਖੁਸ਼ੀਆਂ ਹੋਣਗੀਆਂ।
ਸ਼ਸਤਰ ਕੇਸ ਬਿਨ ਪਾਓ ਲਖੋ ਨਰ,
ਮਹਾਰਾਜ ਜੀ ਕਹਿੰਦੇ ਸ਼ਸਤਰਾਂ ਤੋਂ ਔਰ ਕੇਸਾਂ ਤੋਂ ਬਿਨਾਂ ਜਿਹੜਾ ਜੀਵ ਹੈ ਉਹ ਪਾਹੁਲ ਖਹੋ ਨਰ। ਮਹਾਰਾਜ ਜੀ ਕਹਿੰਦੇ ਪਾਹੁਲ ਨਾ ਲਵੇ, ਪਾਹੁਲ ਲੈਣ ਵਾਸਤੇ ਸ਼ਸਤਰ ਵੀ ਹੋਵੇ ਤੇ ਸਿਰ ਤੇ ਕੇਸ ਵੀ ਹੋਣਾ।
ਕੇਸ ਧਰੇ ਤਬ ਆਦਿ ਲਖੋ ਨਰ,
ਮਹਾਰਾਜ ਜੀ ਕਹਿੰਦੇ ਭਾਈ ਜੇ ਕੇਸ ਧਾਰਨ ਕਰੋਗੇ ਤਾਂ ਸੰਪੂਰਨ ਮਨੁੱਖ ਗਿਣਿਆ ਜਾਂਦਾ ਹੈ। ਜਿਹੜੇ ਕੇਸ ਨੇ ਇਹ ਸੰਪੂਰਨਤਾ ਦੀ ਨਿਸ਼ਾਨੀ ਹੈ, ਸੰਪੂਰਨ ਮਨੁੱਖ ਦੀ ਨਿਸ਼ਾਨੀ ਹੈ ਕੇਸ। ਜਿਹੜੇ ਕੇਸ ਕਟਾ ਦਿੰਦੇ ਨੇ ਖਾਲਸਾ ਜੀ ਉਹ ਅਧੂਰੇ ਨੇ। ਸੰਪੂਰਨਤਾ ਜਿਹੜੀ ਹੈ ਮਨੁੱਖ ਦੀ ਉਹ ਕੇਸਾਂ ਦੇ ਨਾਲ ਹੈ। ਸਾਬਤ ਸੂਰਤ ਰਹੇ, ਕੇਸਾਂ ਧਾਰੀ ਰਹੇ, ਜਿਸ ਤਰ੍ਹਾਂ ਦਾ ਪਰਮੇਸ਼ਰ ਨੇ ਬਣਾਇਆ, ਨਿਰੰਕਾਰ ਨੇ ਬਣਾਇਆ, ਉਸੇ ਤਰ੍ਹਾਂ ਦਾ ਰਹੇ, ਉਹ ਸੰਪੂਰਨ ਮਨੁੱਖ ਹੈ। ਕੇਸਾਂ ਧਾਰੀ ਜਿਹੜਾ ਮਨੁੱਖ ਹੈ ਉਹ ਸੰਪੂਰਨ ਮਨੁੱਖ ਹੈ।
ਕੇਸ ਸ਼ਸਤਰ ਜਬ ਦੋਨੋ ਧਾਰੇ ਸਭ ਨਾਲ ਰੂਪ ਹੋਤੇ ਸਾਰੇ,
ਮਹਾਰਾਜ ਜੀ ਕਹਿੰਦੇ ਜਦੋਂ ਕੇਸ ਤੇ ਸ਼ਸਤਰ ਦੋਨਾਂ ਨੂੰ ਧਾਰਨ ਕਰ ਲਵੇ ਤਦ ਇਹ ਪੂਰਨ ਰੂਪ ਵਿਚ ਨਰ ਹੈ, ਫਿਰ ਇਹ ਪੂਰਨ ਰੂਪ ਦੇ ਵਿਚ ਮਰਦ ਹੈ, ਪੂਰਨ ਰੂਪ ਦੇ ਵਿਚ ਇਹ ਨਰ ਹੈ।
ਅਸੀਂ ਉਪਦੇਸ਼ ਗੁਰੂ ਤੇ ਸੁਣ ਕਰ,
ਐਸਾ ਪਵਿੱਤਰ ਉਪਦੇਸ਼ ਗੁਰੂ ਬਾਜਾ ਵਾਲੇ ਚੋਜੀ ਪ੍ਰੀਤਮ ਜੀ ਦੇ ਪਾਸੋਂ ਸਾਰੀ ਸੰਗਤ ਨੇ ਸਰਬੱਤ ਖਾਲਸੇ ਪੰਥ ਨੇ ਸੁਣਿਆ ਹੈ।
ਦਰਸ਼ਨ
ਜਿੰਨੇ ਸਿੰਘ ਆਉਂਦੇ ਨੇ ਸਾਰੇ ਸ਼ਸਤਰ ਧਾਰ ਧਾਰ ਕੇ ਆਉਂਦੇ ਕਿ ਗੁਰੂ ਦੀਆਂ ਖੁਸ਼ੀਆਂ ਸਤਿਗੁਰਾਂ ਦੀਆਂ ਖੁਸ਼ੀਆਂ ਮਿਲਦੀਆਂ, ਸ਼ਸਤਰ ਧਾਰਨ ਕਰਕੇ ਗੁਰੂ ਸਾਹਿਬ ਜੀ ਖੁਸ਼ੀਆਂ ਬਖਸ਼ਦੇ ਨੇ। ਤੋ ਇਸ ਕਰਕੇ ਹੁਣ ਜਿੰਨੇ ਸਿੰਘ ਆਉਂਦੇ ਨੇ ਸਾਰੇ ਸ਼ਸਤਰ ਧਾਰ ਕੇ ਆਉਂਦੇ, ਕੋਈ ਬੰਦੂਕ ਲੈ ਕੇ ਆਉਂਦਾ, ਕੋਈ ਵੱਡੀ ਕਿਰਪਾਨ ਗਾਤਰੇ ਪਾ ਕੇ ਆਉਂਦਾ, ਕੋਈ ਨੇਜਾ ਲੈ ਕੇ ਆਉਂਦਾ, ਕੋਈ ਬਰਛਾ, ਕੋਈ ਤਬਰ, ਕੋਈ ਤਲਵਾਰ, ਕੋਈ ਤੀਰ ਕਮਾਣ, ਏਦਾਂ ਬੇਅੰਤ ਸ਼ਸਤਰ ਧਾਰਨ ਕਰਕੇ ਫਿਰ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਮਹਾਰਾਜ ਜੀ ਦੀ ਖੁਸ਼ੀ ਲੈਣ ਲਈ।
ਸਿੰਘ ਰੂਪ ਸ਼ਸਤਰ ਜਿਸ ਹੀਰੇ ਉਸ ਗੁਰੂ ਕੀ ਖੁਸ਼ੀ ਵਡੇਰਾ।
ਸਭ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਜਦੋਂ ਸਤਿਗੁਰੂ ਜੀ ਸਿੰਘ ਰੂਪ ਵੇਖਦੇ ਨੇ ਨਾ, ਸਿੰਘ ਦਾ ਰੂਪ ਸ਼ਸਤਰ ਧਾਰੀ ਹੋਇਆ ਵੇਖਦੇ ਨੇ, ਉਹਦੇ ਤੇ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਬੜੇ ਖੁਸ਼ ਹੁੰਦੇ ਨੇ। ਜੇ ਕੋਈ ਸ਼ਸਤਰ ਧਾਰੀ ਸਾਬਤ ਸੂਰਤ ਸਿੰਘ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦਾ ਤਾਂ ਉਹਦੇ ਤੇ ਸਤਿਗੁਰੂ ਜੀ ਦੀ ਬੜੀ ਵੱਡੀ ਭਾਰੀ ਪ੍ਰਸੰਨਤਾ ਹੁੰਦੀ ਹੈ।
ਕਮਰ ਕਸੇ ਬਿਨ ਜੋ ਸਿੱਖ ਜਾਏ।
ਔਰ ਅਗਰ ਜੇ ਕੋਈ ਸਿੱਖ ਕਮਰ ਕਸੇ ਤੋਂ ਬਿਨਾਂ ਚੱਲ ਕੇ ਮਹਾਰਾਜ ਜੀ ਕੋਲ ਜਾਂਦਾ ਹੈ,
ਜਿਸ ਪਰ ਰੁਖ ਨਾ ਕਰੇ ਕਦਾਏ,
ਜਿਹੜਾ ਤਾਂ ਕਮਰ ਕਸਾ ਲਾ ਕੇ ਸ਼ਸਤਰ ਧਾਰਨ ਕਰਕੇ ਆਉਂਦਾ ਉਹਦੇ ਤੇ ਤਾਂ ਸਤਿਗੁਰੂ ਬੜੇ ਖੁਸ਼ ਹੁੰਦੇ ਨੇ। ਔਰ ਅਗਰ ਜੇ ਕੋਈ ਕਮਰ ਕਸਾ ਲਾ ਕੇ ਨਹੀਂ ਆਉਂਦਾ, ਸ਼ਸਤਰ ਧਾਰ ਕੇ ਨਹੀਂ ਆਉਂਦਾ, ਮਹਾਰਾਜ ਜੀ ਉਹਦੇ ਵੱਲ ਵੇਖਦੇ ਤੱਕ ਵੀ ਨਹੀਂ, ਉਹਦੇ ਵੱਲ ਮਹਾਰਾਜ ਜੀ ਰੁਖ ਨਹੀਂ ਕਰਦੇ, ਉਹਦੇ ਵੱਲ ਧਿਆਨ ਨਹੀਂ ਕਰਦੇ।
ਇੱਕ ਦਿਨ ਲਾਗੋ ਸੋ ਦੀਵਾਨ।
ਇਸੇ ਤਰ੍ਹਾਂ ਖਾਲਸਾ ਜੀ ਇੱਕ ਦਿਨ ਸਤਿਗੁਰਾਂ ਦਾ ਦੀਵਾਨ ਲੱਗਾ ਹੋਇਆ ਸੀ, ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਦਰਬਾਰ ਲੱਗਾ ਹੋਇਆ ਸੀ।
ਗੁਰੂ ਸੁਹਾਏ ਮਾਨ।
ਔਰ ਸਤਿਗੁਰੂ ਜੀ ਆਪਣੇ ਪਵਿੱਤਰ ਪਾਵਨ ਦੀਵਾਨ ਵਿੱਚ ਦਰਬਾਰ ਵਿੱਚ ਬੈਠੇ ਸ਼ੋਭ ਨੀਕ ਸਨ।
ਦੋਰ ਸਿੱਖ ਇੱਕ ਚੱਲ ਕਰ ਆਇਓ, ਲੁੱਟੀ ਸੰਗਤ ਜੰਗ ਬਤਾਇਓ।
ਔਰ ਇੱਕ ਸਿੱਖ ਦੌੜ ਕੇ ਆਇਆ ਮਹਾਰਾਜ ਜੀ ਸੱਚੇ ਪਾਤਸ਼ਾਹ ਦੇ ਕੋਲ, ਆ ਕੇ ਮਹਾਰਾਜ ਜੀ ਨੂੰ ਬੇਨਤੀ ਕੀਤੀ, ਸਤਿਗੁਰੂ ਜੀ ਤੁਹਾਡੀ ਸੰਗਤ ਲੁੱਟ ਲਈ ਹੈ, ਰਸਤੇ ਵਿੱਚ ਤੁਹਾਡੀ ਸੰਗਤ ਲੁੱਟ ਲਈ ਹੈ, ਮਹਾਰਾਜ ਹੁਣ ਜੰਗ ਕਰਨਾ ਪਏਗਾ, ਕਿਉਂਕਿ ਉਹਨਾਂ ਨੇ ਬੜੀ ਵਧੀਕੀ ਕੀਤੀ ਹੈ, ਪਿੰਡ ਵਾਲਿਆਂ ਨੇ ਤੁਹਾਡੀ ਸੰਗਤ ਨੂੰ ਲੁੱਟ ਕੇ, ਮਹਾਰਾਜ ਹੁਣ ਜੰਗ ਕਰਨਾ ਪਵੇਗਾ, ਏਦਾਂ ਸਿੱਖ ਨੇ ਦੱਸਿਆ।
ਮਹਾਰਾਜ ਰਾਵਣ ਕੇ ਨੇੜੇ।
ਮਹਾਰਾਜ ਉਰੇ ਕੰਮ ਦੂਰ ਨਹੀਂ ਹੋਇਆ, ਆ ਬਿਲਕੁਲ ਤੁਹਾਡੇ ਨੇੜੇ ਹੋਇਆ ਹੈ।
ਨਾਮ ਗ੍ਰਾਮ ਕੋ ਨੂੰ ਕਾਏ ਰੇ।
ਮਹਾਰਾਜ ਨੂੰ ਨਾਮ ਹੈ ਪਿੰਡ ਦਾ, ਸ੍ਰੀ ਅਨੰਦਪੁਰ ਸਾਹਿਬ ਤੋਂ ਕੁਝ ਦੂਰੀ ਤੇ ਨਗਰ ਹੈ ਨੂੰ। ਮਹਾਰਾਜ ਜੀ ਇਸ ਪਿੰਡ ਦਾ ਨਾਮ ਹੈ ਨੂੰ। ਨੂੰ ਨਗਰ ਦੇ ਲੋਕਾਂ ਨੇ ਸੰਗਤ ਨੂੰ ਲੁੱਟਿਆ, ਸੰਗਤ ਕੋਲੋਂ ਵਸਤੂਆਂ ਖੋਹੀਆਂ ਹਨ।
ਤੈ ਸੰਗਤ ਕੁਝ ਉਤਰੀ ਆਏ।
ਮਹਾਰਾਜ ਜੀ ਤੁਹਾਡੇ ਦਰਸ਼ਨ ਕਰਨ ਵਾਸਤੇ ਸੰਗਤ ਉਤਰੀ ਸੀ ਨੂੰ ਪਿੰਡ ਦੇ ਵਿਚ, ਉਨ੍ਹਾਂ ਨੇ ਚੱਲ ਕੇ ਤੁਹਾਡੇ ਦਰਸ਼ਨਾਂ ਨੂੰ ਆਉਣਾ ਸੀ, ਅਗਲੇ ਦਿਨ ਇੱਥੇ ਆਉਣਾ ਸੀ, ਉਨ੍ਹਾਂ ਨੇ ਰਾਤ ਕੱਟਣੀ ਸੀ, ਤੇ ਉਹ ਨੂੰ ਪਿੰਡ ਦੇ ਵਿਚ ਤੁਹਾਡੀ ਸੰਗਤ ਆ ਕੇ ਉਤਰੀ ਹੋਈ ਸੀ।
ਮੰਦ ਮਤੀ ਨਰਵੈ ਸਮਦਾਏ।
ਮਹਾਰਾਜ ਉਹ ਜਿਹੜੇ ਨੂੰ ਪਿੰਡ ਦੇ ਲੋਕ ਨੇ ਮਾੜੀ ਮਤ ਵਾਲੇ, ਭੈੜੀ ਤੇ ਖੋਟੀ ਮਤ ਵਾਲੇ ਨੇ, ਉਨ੍ਹਾਂ ਨੇ ਕੀ ਕੀਤਾ ਕਿ ਰਾਤ ਨੂੰ ਤੁਹਾਡੀ ਸੰਗਤ ਨੂੰ ਲੁੱਟ ਲਿਆ। ਤੁਹਾਡੀ ਸੰਗਤ ਜੋ ਆ ਰਹੀ ਸੀ ਵਸਤੂਆਂ ਲੈ ਕੇ, ਭੇਟਾਵਾਂ ਲੈ ਕੇ ਤੁਹਾਨੂੰ ਭੇਟਾ ਕਰਨ ਲਈ, ਉਹ ਭੇਟਾਵਾਂ ਉਹ ਵਸਤੂਆਂ ਉਹਨਾਂ ਲੋਕਾਂ ਨੇ ਮਾੜੀ ਮਤ ਵਾਲਿਆਂ ਨੇ ਖੋਹ ਲਈਆਂ।
ਲੁੱਟਣ ਹੇਤ ਆਣ ਤੋਂ ਪਰੇ।
ਲੁੱਟਣ ਵਾਸਤੇ ਸੰਗਤ ਦੇ ਉੱਤੇ ਆਣ ਪਏ।
ਜਿਨੋਂ ਸ਼ਸਤਰ ਤਿਨਕੇ ਸੰਗ ਕਰੇ।
ਜਿਨ੍ਹਾਂ ਦੇ ਕੋਲ ਤਾਂ ਸ਼ਸਤਰ ਸੀ ਉਹ ਤਾਂ ਅੱਗੋਂ ਲੜੇ, ਉਹਨਾਂ ਨੇ ਤਾਂ ਲੜ ਕੇ ਆਪਣੀ ਜਾਨ ਮਾਲ ਦੀ ਰਾਖੀ ਕੀਤੀ।
ਸੋ ਬਚ ਰਹੇ ਵੀਰ ਬਰ ਹੈ ਕੈ।
ਉਹ ਤਾਂ ਵੱਡੇ ਸ੍ਰੇਸ਼ਟ ਵੀਰ ਯੋਧੇ ਬਣ ਕੇ ਬਚ ਗਏ। ਜਿਹੜੇ ਸ਼ਸਤਰਧਾਰੀ ਸੀ ਸੰਗਤ ਵਿਚੋਂ, ਉਹ ਸ਼ਸਤਰਧਾਰੀਆਂ ਨੇ ਤੇ ਆਪਣਾ ਆਪ ਬਚਾ ਲਿਆ ਲੜ ਕੇ ਉਹਨਾਂ ਦੇ ਨਾਲ ਦੁਸ਼ਮਣਾਂ ਨਾਲ।
ਅਪਰ ਗਰੀਬ ਲੁੱਟੇ ਥਿਰ ਲੈ ਕੇ।
ਪਰ ਸਾਰੀ ਸੰਗਤ ਸ਼ਸਤਰਧਾਰੀ ਨਹੀਂ ਸੀ, ਜਿਹੜੇ ਸ਼ਸਤਰਾਂ ਤੋਂ ਵਿਹੋਣੇ ਗਰੀਬ ਸਨ, ਉਹਨਾਂ ਸਾਰਿਆਂ ਨੂੰ ਲੁੱਟ ਲਿਆ ਉਹਨਾਂ ਪਿੰਡ ਵਾਲਿਆਂ ਨੇ, ਉਹਨਾਂ ਕੋਲੋਂ ਸਾਰੀਆਂ ਵਸਤੂਆਂ ਖੋਹ ਲਈਆਂ ਹਨ ਉਹਨਾਂ ਪਿੰਡ ਵਾਲਿਆਂ ਨੇ।
ਚਲੇ ਸਦਨ ਤੇ ਲਿਆਏ ਉਪਾਇਨ।
ਸਿੱਖ ਮਹਾਰਾਜ ਜਦੋਂ ਆਪਣੇ ਘਰੋਂ ਚੱਲ ਕੇ ਆਏ ਸਨ, ਔਰ ਉਹ ਤੁਹਾਡੇ ਲਈ ਅਨਕ ਪ੍ਰਕਾਰ ਦੀਆਂ ਪਿਟਾਵਾਂ ਲੈ ਕੇ ਚੱਲ ਕੇ ਆਏ ਸਨ।
ਭਈ ਨਾਰਪਨ ਸੋ ਗੁਰ ਪਾਇਨ,
ਮਹਾਰਾਜ ਜੀ ਉਹ ਪਿਟਾਵਾਂ ਤੁਹਾਡਿਆਂ ਚਰਨਾਂ ਵਿਚ ਅਰਪਣ ਨਹੀਂ ਹੋ ਸਕੀਆਂ, ਉਹਨਾਂ ਕੋਲੋਂ ਰਸਤੇ ਵਿਚ ਹੀ ਨੂੰ ਪਿੰਡ ਦੇ ਲੋਕਾਂ ਨੇ ਖੋਹ ਲਈਆਂ। ਜਿਹੜੇ ਤਾਂ ਸ਼ਸਤਰਧਾਰੀ ਸੀ ਉਹਨਾਂ ਨੇ ਤਾਂ ਆਪਣਾ ਆਪ ਬਚਾ ਲਿਆ, ਪਰ ਜਿਹੜੇ ਗਰੀਬ ਸਨ ਸ਼ਸਤਰਾਂ ਤੋਂ ਵਿਹੂਣੇ, ਉਨ੍ਹਾਂ ਦੇ ਉੱਤੇ ਹਮਲਾ ਕਰਕੇ ਉਨ੍ਹਾਂ ਕੋਲੋਂ ਸਾਰੀਆਂ ਵਸਤੂਆਂ ਪਿਟਾਵਾਂ ਉਨ੍ਹਾਂ ਖੋਹ ਲਈਆਂ, ਤੁਹਾਡੇ ਤੱਕ ਨਹੀਂ ਪਹੁੰਚਣ ਦਿੱਤੀਆਂ।
ਸੁਣ ਕਰ ਗੁਰ ਔਰ ਧਰ ਕਰ ਕ੍ਰੋਧਾ, ਕਯੋ ਬਨੋ ਅਬ ਸਭ ਸਿੱਖ ਜੋਧਾ।
ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਵੀਰ ਰਸ ਵਿਚ ਆ ਕੇ ਸਾਡੀ ਸੰਗਤ ਨੂੰ ਲੁੱਟਿਆ, ਤੇ ਉਹ ਵੀ ਸਾਡੇ ਨੇੜੇ ਨੂੰ ਪਿੰਡ ਦਿਆਂ ਲੋਕਾਂ ਨੇ ਸਾਡਾ ਭੈ ਗੁਰੂ ਘਰ ਦਾ ਡਰ ਆਪਣੇ ਹਿਰਦੇ ਚ ਨਹੀਂ ਰੱਖਿਆ। ਮਹਾਰਾਜ ਜੀ ਕਹਿੰਦੇ ਯੋਧਿਓ ਤਿਆਰ ਹੋ ਜਾਓ, ਸਾਰੇ ਸ਼ਸਤਰ ਧਾਰਨ ਕਰਕੇ ਤਿਆਰ ਬਰ ਤਿਆਰ ਹੋ ਜਾਓ।
ਹਿੰਦੂ ਤੁਰਕ ਆਕ ਤ੍ਰਿਣ ਪਰੇ,
ਮਹਾਰਾਜ ਜੀ ਕਹਿੰਦੇ ਖਾਲਸਾ ਮੈਂ ਜਿਹੜਾ ਬਣਾਇਆ ਇਹ ਹਿੰਦੂਆਂ ਤੇ ਮੁਸਲਮਾਨਾਂ ਦੀਆਂ ਅੱਖਾਂ ਦੇ ਵਿਚ ਘਾਹ ਦੇ ਤਿਣਕੇ ਵਾਂਗੂ ਪਿਆ ਹੋਇਆ, ਜਿਵੇਂ ਘਾਹ ਵਿਚ ਅੱਖ ਦਾ ਘਾਹ ਦਾ ਤਿਣਕਾ ਅੱਖ ਵਿਚ ਪੈ ਜੇ ਤੇ ਚੁਭਦਾ ਰਹਿੰਦਾ ਨਾ। ਮਹਾਰਾਜ ਜੀ ਕਹਿੰਦੇ ਮੈਂ ਖਾਲਸਾ ਇਹੋ ਜਿਹਾ ਤਿਆਰ ਕੀਤਾ, ਇਹ ਖਾਲਸਾ ਘਾਹ ਦੇ ਕਿਣਕੇ ਵਾਂਗੂ ਹਿੰਦੂਆਂ ਤੇ ਤੁਰਕਾਂ ਦੀਆਂ ਅੱਖਾਂ ਵਿਚ ਰੜਕਦਾ ਹੈ।
ਭਰੇ
ਕਿਣਕਾ ਮੈਂ ਐਸਾ ਪਾ ਦਿੱਤਾ ਇਹਨਾਂ ਦੀਆਂ ਅੱਖਾਂ ਦੇ ਵਿਚ ਕੇ ਹੁਣ ਨਿਕਲਣਾ ਨਹੀਂ, ਇਹਨਾਂ ਦੀਆਂ ਅੱਖਾਂ ਦੇ ਵਿਚ ਫੁੱਲੇ ਪਾ ਕੇ ਰੱਖ ਦੇਗਾ, ਇਹਨਾਂ ਦੀਆਂ ਅੱਖਾਂ ਵਿਚ ਰੜਕਦਾ ਇਹਨਾਂ ਨੂੰ ਦੁੱਖ ਕਰਕੇ, ਭਾਵ ਇਹਨਾਂ ਦੇ ਅੰਦਰੋਂ ਸਾਰਾ ਦੁੱਖ ਬਣਿਆ ਰਹੇਗਾ।
ਇਹ ਬਦਲਾਮ ਤਿੰਨ ਸਨ ਲੈ,
ਜਿਹੜੇ ਲੋਕਾਂ ਨੇ ਸਾਡੀ ਸੰਗਤ ਨੂੰ ਲੁੱਟਿਆ ਇਹਦਾ ਬਦਲਾ ਅਸੀਂ ਉਹਨਾਂ ਕੋਲੋਂ ਜ਼ਰੂਰ ਲਵਾਂਗੇ, ਕਿਉਂਕਿ ਬਦਲਾ ਲੈਣ ਦਾ ਜਜ਼ਬਾ ਸੂਰਮੇ ਵਿਚ ਹੁੰਦਾ।
ਮੂਡਨ ਕੋ ਸਦਾਏ ਦਿੜਦੈ,
ਬਦਲਾ ਲੈਣਾ ਸੂਰਮੇ ਦਾ ਕੰਮ ਹੈ, ਅਸੀਂ ਬਦਲਾ ਲੈਣਾ ਇਹਨਾਂ ਪਾਪੀਆਂ ਕੋਲੋਂ ਸਾਡੀ ਸੰਗਤ ਨੂੰ ਲੁੱਟਿਆ, ਕਿਉਂਕਿ ਜੇ ਅੱਜ ਇਹਨਾਂ ਨੂੰ ਕੁਝ ਨਾ ਆਖਿਆ ਕੱਲ ਨੂੰ ਫਿਰ ਸੰਗਤਾਂ ਆਉਣੀਆਂ ਨੇ, ਫਿਰ ਉਹਨਾਂ ਵੱਲ ਮੂੰਹ ਕਰਨਗੇ। ਇਸ ਕਰਕੇ ਜੇ ਅੱਜ ਇਹਨਾਂ ਵਧੀਕੀ ਕੀਤੀ ਤੇ ਅੱਜ ਇਹਨਾਂ ਨੂੰ ਦੰਡ ਮਿਲ ਜੇ, ਤਾਂ ਜੋ ਅੱਗੇ ਤੋਂ ਦੂਜਿਆਂ ਨੂੰ ਕੰਨ ਹੋ ਜਾਣ ਕਿ ਗੁਰੂ ਕੀ ਸੰਗਤ ਵੱਲ ਟੇਢੀ ਅੱਖ ਕਰਕੇ ਵੀ ਨਹੀਂ ਵੇਖਣਾ, ਵਿੰਗੀ ਅੱਖ ਕਰਕੇ ਵੀ ਨਹੀਂ, ਵਾਹ ਵੱਲ ਵੀ ਨਹੀਂ ਵੇਖਣਾ ਤੱਕਣਾ। ਮਹਾਰਾਜ ਜੀ ਕਹਿੰਦੇ ਅੱਜ ਇਹਨਾਂ ਮੂਰਖਾਂ ਨੂੰ ਸਜ਼ਾ ਦੇਣੀ ਪਵੇਗੀ।
ਸੰਗਤ ਦੁਖੀ ਹੋਏ ਕਰ ਆਏ,
ਮਹਾਰਾਜ ਜੀ ਦੇ ਕੋਲ ਇੰਨੇ ਨੂੰ ਜਿੰਨੀ ਸੰਗਤ ਲੁੱਟੀ ਗਈ ਸੀ ਨੂੰ ਪਿੰਡ ਦੇ ਲੋਕਾਂ ਵੱਲੋਂ, ਉਹ ਲੋਕਾਂ ਵੱਲੋਂ ਦੁਖੀ ਹੋਈ ਸੰਗਤ ਚੱਲ ਕੇ ਮਹਾਰਾਜ ਜੀ ਕੋਲ ਆ ਗਈ।
ਦੇ ਧੀਰਜ ਗੁਰ ਨੇ ਟਿਕਾਏ,
ਸਾਰੀ ਸੰਗਤ ਨੂੰ ਧੀਰਜ ਦੇ ਕੇ ਮਹਾਰਾਜ ਜੀ ਨੇ ਆਪਣੇ ਕੋਲ ਟਿਕਾ ਲਿਆ। ਭਾਈ ਹੌਸਲਾ ਰੱਖੋ, ਤੁਸੀਂ ਨਾ ਫਿਕਰ ਕਰੋ ਕਿ ਤੁਹਾਡੀਆਂ ਪਿਟਾਵਾਂ ਸਾਡੇ ਤੱਕ ਨਹੀਂ ਪਹੁੰਚੀਆਂ, ਤੁਸੀਂ ਜਦੋਂ ਘਰੋਂ ਲੈ ਕੇ ਆਏ ਉਦੋਂ ਹੀ ਪਹੁੰਚ ਗਈਆਂ, ਉਹ ਸਾਡੇ ਤੱਕ ਆ ਗਈਆਂ, ਪਰ ਜਿਨ੍ਹਾਂ ਨੇ ਤੁਹਾਡੇ ਨਾਲ ਵਧੀਕੀ ਕੀਤੀ ਆ ਉਹਨਾਂ ਨੂੰ ਸਜ਼ਾ ਤੇ ਦੰਡ ਵੀ ਜ਼ਰੂਰ ਮਿਲੇਗਾ।
ਅਗਲੇ ਦਿਵਸੇ ਅਖੇਰ ਬਹਾਨੇ,
ਅਗਲੇ ਦਿਨ ਹੀ ਮਹਾਰਾਜ ਸੱਚੇ ਪਾਤਸ਼ਾਹ ਨੇ ਤਿਆਰੀ ਕਰਵਾਈ, ਸ਼ਸਤਰਧਾਰੀ ਸੂਰਮੇ ਬਹਾਦਰ ਯੋਧਿਆਂ ਨੂੰ ਨਾਲ ਲਿਆ ਔਰ ਸ਼ਿਕਾਰ ਖੇਡਣ ਵਾਸਤੇ ਚੜ ਗਏ।
ਕਲਗੀ ਧਰ ਦਿਸੇ ਹੋਰ ਪਿਆਨੇ,
ਕਲਗੀ ਧਰ ਅੱਜ ਸ਼ਿਕਾਰ ਖੇਡਣ ਵਾਸਤੇ ਉਸੇ ਪਾਸੇ ਗਏ ਨੇ ਜਿੱਧਰ ਨੂੰ ਪਿੰਡ ਸੀ, ਉਸੇ ਪਾਸੇ ਮਹਾਰਾਜ ਜੀ ਸ਼ਿਕਾਰ ਖੇਡਣ ਲਈ ਗਏ ਨੇ।
ਬਜਤੇ ਅਗਰ ਰਣਜੀਤ ਨਗਾਰਾ,
ਠਾਕੁਰਾਂ ਦੇ ਅੱਗੇ ਅੱਗੇ ਰਣਜੀਤ ਨਗਾਰਾ ਵੱਜਦਾ ਜਾ ਰਿਹਾ, ਮਹਾਰਾਜ ਜੀ ਦਾ ਰਣਜੀਤ ਨਗਾਰਾ ਦਮਾਮਾ ਵੱਜਦਾ ਚੱਲਿਆ ਜਾ ਰਿਹਾ।
ਕੰਪਤ ਛਤਰੋ ਸ਼ਬਦ ਸੁਣ ਭਾਰਾ,
ਐਸਾ ਨਗਾਰਾ ਸਤਿਗੁਰਾਂ ਦਾ ਗੂੰਜਦਾ ਜਿਸ ਦੀ ਆਵਾਜ਼ ਨੂੰ ਸੁਣਦਿਆਂ ਦੁਸ਼ਮਣਾਂ ਦਾ ਸ਼ਤਰੂਆਂ ਦਾ ਹਿਰਦਾ ਕੰਬਦਾ ਹੈ, ਦੁਸ਼ਮਣਾਂ ਦੇ ਹਿਰਦੇ ਥਰ ਹਰ ਥਰ ਹਰ ਕੰਬਦੇ ਹਨ।
ਕਿਸਕ ਚਮੂ ਤਬ ਗੁਰ ਕੇ ਸੰਗ,
ਗੁਰਾਂ ਨਾਲ ਕੋਈ ਜ਼ਿਆਦਾ ਫੌਜ ਨਹੀਂ ਸੀ, ਕੁਝ ਕੁ ਸਿਪਾਹੀ ਕੁਝ ਕੁ ਸੂਰਮੇ ਹੀ ਮਹਾਰਾਜ ਜੀ ਦੇ ਨਾਲ ਸਨ।
ਜਾਤ ਕੁਦਾਏ ਪਲਾਏ ਤੁਰੰਗ,
ਆਪਣਿਆਂ ਘੋੜਿਆਂ ਨੂੰ ਕੁਦਾਉਂਦਿਆਂ ਘੋੜਿਆਂ ਨੂੰ ਚੰਚਲ ਕਰਦਿਆਂ ਹੋਇਆਂ ਨੂੰ ਪਿੰਡ ਵੱਲ ਸਿੰਘ ਵਧਦੇ ਜਾ ਰਹੇ ਹਨ।
ਜਬ ਨੂੰ ਗ੍ਰਾਮ ਨਿਕਟ ਚੱਲ ਗਏ, ਚੌਂ ਦਿਸ਼ ਮੈਂ ਫਿਰ ਸਭ ਪਿਖ ਲਏ,
ਜਦੋਂ ਨੂੰ ਪਿੰਡ ਦੇ ਕੋਲ ਗਏ ਨਾ ਤੇ ਮਹਾਰਾਜ ਜੀ ਨੇ, ਕਿਉਂਕਿ ਫੌਜੀ ਨਿਯਮ ਹੈ ਜਿਸ ਪਿੰਡ ਤੇ ਹਮਲਾ ਕਰਨਾ ਪਹਿਲਾਂ ਚਾਰੇ ਪਾਸਿਓਂ ਫਿਰ ਕੇ ਉਹਨੂੰ ਵੇਖਿਆ ਕਿ ਕਿੱਧਰਲੇ ਪਾਸਿਓਂ ਪ੍ਰਵੇਸ਼ ਹੈ, ਕਿੱਧਰੋਂ ਨਿਕਲ ਕੇ ਦੌੜ ਸਕਦੇ ਨੇ, ਕਿਧਰੋਂ ਹੋਰ ਕੋਈ ਆ ਸਕਦਾ, ਪੂਰਾ ਮੁਆਇਨਾ ਕਰਨ ਵਾਸਤੇ ਪਿੰਡ ਦੇ ਚਾਰੇ ਪਾਸੇ ਮਹਾਰਾਜ ਜੀ ਨੇ ਆਪਣੀਆਂ ਫੌਜਾਂ ਸਮੇਤ ਫੇਰਾ ਲਾਇਆ ਹੈ।
ਹੁਕਮ ਖਾਲਸੇ ਕੋ ਗੁਰ ਦੀਨ,
ਚਾਰੇ ਪਾਸਿਓ ਫਿਰ ਕੇ ਪਹਿਲਾਂ ਵੇਖ ਲਿਆ ਕਿ ਕਿਧਰੋਂ ਹਮਲਾ ਕੀਤਾ ਜਾ ਸਕਦਾ, ਸੌਖਾ ਹਮਲਾ ਕਿਧਰੋਂ ਹੋ ਸਕਦਾ। ਇਹ ਮਹਾਰਾਜ ਜੀ ਨੇ ਵੇਖਣ ਤੋਂ ਬਾਅਦ ਖਾਲਸੇ ਨੂੰ ਹੁਕਮ ਕੀਤਾ,
ਹੱਥ ਦੁਸ਼ਟਨ ਲਿਓ ਵਸਤੋ ਛੇਨ,
ਖਾਲਸਾ ਜੀ ਖੋਲੋ ਇਹਨਾਂ ਕੋਲ ਜਿੰਨੀਆਂ ਵਸਤੂਆਂ ਨੇ, ਪਿੰਡ ਲੁੱਟ ਕੇ ਉਜਾੜ ਕੇ ਰੱਖ ਦਿਓ, ਫੇਰ ਬਣ ਜੇ ਪਿੰਡ, ਇਹਨਾਂ ਨੂੰ ਇਹੋ ਜਿਹੀ ਸਜ਼ਾ ਦਿਓ ਔਰ ਇਹਨਾਂ ਦੁਸ਼ਟਾਂ ਨੂੰ ਨਾਸ ਕਰ ਦਿਓ।
ਗੁੱਜਰ ਰੰਗੜ ਜੋ ਮਦ ਭਰੇ, ਚੜੇ ਸਿੰਘ ਸਭ ਦੇਖਣ ਕਰੇ।
ਖਾਲਸਾ ਜੀ ਇਹ ਪਿੰਡ ਸੀ ਗੁੱਜਰਾਂ ਤੇ ਰੰਗੜਾਂ ਦਾ, ਮੁਸਲਮਾਨ ਜਾਤੀ ਦੇ ਵਿਚੋਂ ਗੁੱਜਰ ਤੇ ਰੰਗੜ ਸਨ। ਮਹਾਰਾਜ ਜੀ ਨੇ ਜਦੋਂ ਹਮਲਾ ਕੀਤਾ, ਸਿੰਘਾਂ ਨੂੰ ਵੇਖਿਆ ਨਾ, ਗੁੱਜਰਾਂ ਤੇ ਰੰਗੜਾਂ ਨੇ ਜਿਹੜੇ ਬੜੇ ਹੰਕਾਰੇ ਹੋਏ, ਆਪਣੇ ਆਪ ਨੂੰ ਬੜੇ ਸੂਰਮੇ ਮੰਨਦੇ ਸੀ, ਉਹਨਾਂ ਗੁੱਜਰਾਂ ਤੇ ਰੰਗੜਾਂ ਨੇ ਅੱਗੋਂ ਖਾਲਸੇ ਦਾ ਮੁਕਾਬਲਾ ਕਰਨ ਵਾਸਤੇ ਤਿਆਰੀ ਕਰ ਲਈ। ਸ਼ਸਤਰ ਧਾਰਨ ਕਰਕੇ ਸਤਿਗੁਰਾਂ ਦੇ ਖਾਲਸੇ ਦੇ ਸਾਹਮਣੇ, ਸਿੰਘਾਂ ਦੇ ਸਾਹਮਣੇ ਆ ਗਏ।
ਗੈ ਗੈ ਸ਼ਸਤਰ ਸਦਨ ਦਰ ਟਾਂਡੇ,
ਸ਼ਸਤਰ ਫੜ ਫੜ ਕੇ ਨਾ ਆਪਣੇ ਆਪਣੇ ਘਰਾਂ ਦੇ ਦਰਵਾਜ਼ਿਆਂ ਦੇ ਉੱਤੇ ਖਲੋ ਗਏ ਕਿ ਜੇ ਸਾਡੇ ਘਰ ਵੜਨਗੇ ਪਹਿਲਾਂ ਸ਼ਸਤਰਾਂ ਨਾਲ ਅਸੀਂ ਮੁਕਾਬਲਾ ਕਰਾਂਗੇ। ਆਪੋ ਆਪਣੇ ਘਰਾਂ ਦੇ ਦਰਵਾਜ਼ਿਆਂ ਦੇ ਉੱਤੇ ਸ਼ਸਤਰ ਪਕੜ ਕੇ ਖਲੋ ਗਏ।
ਲੜਬੇ ਕਾਰਨ ਹੈ ਕਰ ਗਾਡੇ,
ਲੜਨ ਵਾਸਤੇ ਪੂਰਾ ਤਿਆਰੀ ਕਰਕੇ ਕਮਰ ਕੱਸੇ ਕਰਕੇ ਗੁੱਜਰ ਤੇ ਰੰਗੜ ਵੀ ਖਲੋ ਗਏ ਘਰਾਂ ਦੇ ਦਰਵਾਜ਼ੇ ਅੱਗੇ।
ਕੋਕੋ ਲਾਗੀ ਛੁੱਟਣ ਤੁਫੰਗਾ,
ਕੋਈ ਕੋਈ ਬੰਦੂਕ ਚੱਲਣ ਲੱਗੀ, ਗੋਲੀਆਂ ਦਾਗੀਆਂ ਜਾਣ ਲੱਗੀਆਂ।
ਸਭ ਸਿੰਘਨ ਜਾਣਿਓ ਹੈ ਜੰਗਾ,
ਉਧਰੋਂ ਗੁੱਜਰਾਂ ਤੇ ਰੰਗੜਾਂ ਕੋਲ ਬੰਦੂਕਾਂ ਸੀ, ਉਹਨਾਂ ਗੋਲੀਆਂ ਵੀ ਦਾਗ ਦਿੱਤੀਆਂ। ਹੁਣ ਖਾਲਸੇ ਨੂੰ ਪਤਾ ਲੱਗ ਗਿਆ ਸਿੰਘਾਂ ਨੂੰ ਕਿ ਇੱਥੇ ਇੰਨੇ ਸੌਖੇ ਢੰਗ ਨਾਲ ਹਮਲਾ ਨਹੀਂ ਹੋਣਾ, ਇੱਥੇ ਅੱਗੋਂ ਲੜਨ ਵਾਸਤੇ ਗੁੱਜਰ ਤੇ ਰੰਗੜ ਵੀ ਤਿਆਰ ਬੈਠੇ ਹਨ।
ਇੱਕ ਦੇਸ਼ ਤੇ ਤਿੰਨ ਉੱਪਰ ਪਰੇ,
ਉਸ ਵਕਤ ਸਿੰਘਾਂ ਨੇ ਇੱਕ ਪਾਸਿਓਂ ਪਿੰਡ ਦੇ ਉੱਤੇ ਹਮਲਾ ਕੀਤਾ।
ਖੜਗ ਹੱਥ ਕਰ ਖੜੇ ਖੈਂਚੇ, ਖੜਗ ਹੱਥ ਕਰ ਧੜੇ,
ਤੇਗਾਂ ਜਿਨ੍ਹਾਂ ਦੀ ਧਾਰ ਇੰਨੀ ਤਿੱਖੀ ਆ ਵੀ ਕੀੜੀ ਚੱਲੇ ਦੋ ਹਿੱਸਿਆਂ ਚ ਕੱਟੀ ਜਾਵੇ, ਐਸੀਆਂ ਤਿੱਖੀਆਂ ਤੇਗਾਂ ਆਪਣੇ ਹੱਥਾਂ ਚ ਧਾਰਨ ਕਰਕੇ ਸਿੰਘਾਂ ਨੇ ਇੱਕ ਪਾਸਿਓਂ ਹਮਲਾ ਕੀਤਾ।
ਗਾਡੇ ਖਰ ਅੰਗਨ ਤਿੰਨ ਕਾਟੇ,
ਪੱਕੇ ਤੌਰ ਤੇ ਖੜੇ ਸਨ ਤਕੜੇ ਮੋਟੇ ਗੁੱਜਰ ਤੇ ਰੰਗੜ, ਉਹਨਾਂ ਨੂੰ ਜਾ ਜਾ ਕੇ ਖਾਲਸੇ ਨੇ ਕੱਟਣਾ ਸ਼ੁਰੂ ਕਰ ਦਿੱਤਾ, ਉਹਨਾਂ ਵੀ ਅੱਗੋਂ ਮੁਕਾਬਲਾ ਕੀਤਾ। ਪਰ ਖਾਲਸੇ ਦੀ ਤੇਗ ਅੱਗੇ ਕੌਣ ਖੜੇ, ਖਾਲਸੇ ਦੀ ਤੇਗ ਅੱਗੇ ਕਿਹੜਾ ਸੂਰਮਾ ਬਹਾਦਰੀ ਕਰਕੇ ਖਲੋਵੇ।
ਹਲਾਹੂਲ ਕਰ ਸਗਰੇ ਡਾਂਟੇ,
ਹਲਾਹੂਲ ਕਰਕੇ ਹੱਲਾ ਕਰਦਿਆਂ ਖਾਲਸੇ ਨੇ ਸਾਰਿਆਂ ਨੂੰ ਡਾਂਟ ਦਬੁੱਚ ਕੇ ਅੱਗੇ ਕਰ ਲਿਆ।
ਕੁਛ ਤੁਫੰਗਾਂ ਤੈਨੂੰ ਚਲਾਏ,
ਉਹਨਾਂ ਦੇ ਅੱਗੋਂ ਬੰਦੂਕਾਂ ਸੀ ਗੁੱਜਰਾਂ ਰੰਗੜਾਂ ਕੋਲ, ਉਹਨਾਂ ਅੱਗੋਂ ਕੁਝ ਬੰਦੂਕਾਂ ਚਲਾ ਦਿੱਤੀਆਂ।
ਮਿਲੇ ਸਿੰਘ ਮਾਰੇ ਸਮੁੰਦਾਏ,
ਉਹਨਾਂ ਵਿਚੋਂ ਕਈ ਸਿੰਘ ਜਿਹੜੇ ਸਨ ਉਹ ਜ਼ਖਮੀ ਹੋ ਗਏ ਜਦੋਂ ਗੋਲੀਆਂ ਵੱਜੀਆਂ। ਪਰ ਖਾਲਸੇ ਨੇ ਇਹੋ ਜਿਹਾ ਹਮਲਾ ਕੀਤਾ ਕਿ ਉਹ ਬੰਦੂਕਾਂ ਦਾਗਣ ਵਾਲਿਆਂ ਦੇ ਉੱਤੇ ਵੀ ਹਮਲਾ ਕਰਕੇ ਤਿੰਨਾਂ ਨੂੰ ਮਾਰ ਮੁਕਾਇਆ।
ਸਭ ਰੰਗੜ ਉਮਦੇ ਇੱਕ ਦਿਸ਼ ਮੈਂ,
ਇੱਕੋ ਪਾਸਿਓ ਜਿੰਨੇ ਰੰਗੜ ਸਨ ਉਮੜ ਕੇ ਆਏ ਇਕੱਠੇ ਹੋ ਕੇ ਹਮਲਾ ਕਰਨ ਲਈ।
ਸ਼ਸਤਰ ਪ੍ਰਹਾਰੈ ਬੋ ਹੈ ਰਿਸ ਮੈਂ,
ਬੜੇ ਰਿਸ ਵਿਚ ਬੜੇ ਗੁੱਸੇ ਵਿਚ ਆ ਕੇ ਸ਼ਸਤਰਾਂ ਦਾ ਵਾਰ ਕਰਦੇ ਹਨ।
ਦੁਤੀਆ ਦਿਸ਼ਾ ਗੁਜਰ ਮਿਲ ਗਏ,
ਇੱਕ ਪਾਸਿਓ ਰੰਗੜਾਂ ਨੇ ਹੱਲਾ ਬੋਲ ਦਿੱਤਾ, ਦੂਜੇ ਪਾਸੇ ਗੁੱਜਰ ਸੀ, ਗੁੱਜਰਾਂ ਨੇ ਹੱਲਾ ਬੋਲ ਦਿੱਤਾ।
ਬ੍ਰਿੰਦ ਤੁਫੰਗੈ ਚਲਾਵਤ ਭਏ,
ਬੰਦੂਕਾਂ ਚਲਾਣ ਲੱਗੇ ਨੇ, ਗੋਲੀਆਂ ਦਾਗਣ ਲੱਗੇ ਹਨ।
ਲਾਗੀ ਸਿੰਘਨ ਅੰਗ ਤੁਫੰਗਨ,
ਔਰ ਕਈ ਸਿੰਘਾਂ ਦੇ ਗੋਲੀਆਂ ਲੱਗੀਆਂ ਹਨ।
ਗਿਰੇ ਕਿਤਕ ਹੋਏ ਪ੍ਰਾਨਨ ਭੰਗਨ,
ਇੱਥੋਂ ਵੀ ਕਈ ਸਿੰਘ ਜ਼ਖਮੀ ਹੋ ਗਏ, ਇੱਥੋਂ ਤੱਕ ਕਿ ਕਈ ਸਿੰਘ ਵਿਚ ਸ਼ਹੀਦੀ ਵੀ ਪਾ ਗਏ। ਜਦੋਂ ਗੋਲੀਆਂ ਲੱਗੀਆਂ ਜਿੱਥੇ ਰੰਗੜ ਗੁੱਜਰ ਮਰ ਰਹੇ ਸਨ, ਉਥੇ ਕੁਝ ਕੁ ਸਿੰਘ ਜ਼ਖਮੀ ਹੋਏ ਤੇ ਇੱਕ ਦੋ ਸਿੰਘ ਸ਼ਹੀਦ ਵੀ ਹੋ ਗਏ।
ਕਰਿਓ ਖਾਲਸੇ ਨੇ ਸਭ ਹੱਲਾ, ਜੋ ਦੁਸ਼ਟਨ ਤੇ ਜਾਏ ਨਾ ਚੱਲਾ।
ਖਾਲਸੇ ਨੇ ਫਿਰ ਉਸ ਵਕਤ ਇਹੋ ਜਿਹਾ ਹੱਲਾ ਕੀਤਾ ਇਹਨਾਂ ਗੁੱਜਰਾਂ ਤੇ ਰੰਗੜਾਂ ਦੇ ਉੱਤੇ ਜਿਹੜਾ ਇਹਨਾਂ ਦੁਸ਼ਮਣਾਂ ਕੋਲੋਂ ਫਿਰ ਚੱਲਿਆ ਨਹੀਂ ਗਿਆ। ਖਾਲਸੇ ਦਾ ਹੱਲਾ ਕੌਣ ਝੱਲ ਲਏ, ਜੇ ਖਾਲਸਾ ਵਿਖ ਕੇ ਹੱਲਾ ਬੋਲਦਾ ਤੇ ਦੁਨੀਆਂ ਦੀਆਂ ਸਾਰੀਆਂ ਤਾਕਤਾਂ ਇੱਕ ਪਾਸੇ ਤੇ ਖਾਲਸਾ ਇੱਕ ਪਾਸੇ ਹੱਲਾ ਕਰਦੇ, ਸਾਰੀਆਂ ਤਾਕਤਾਂ ਵੀ ਰਲ ਕੇ ਖਾਲਸੇ ਦਾ ਹੱਲੇ ਦਾ ਮੁਕਾਬਲਾ ਨਹੀਂ ਕਰ ਸਕਦੀਆਂ।
ज्वाला बमणी ताजी एक बार
एको बार ज्वाला बमणिया बंदूक गुरु खालसे ने दाग दतिया तड़ा तड़ करके गोलियां दाग दतिया
मोहर करी नंगी तलवार
जदो नेड़े हो गए क्योंकि नेड़े ता बंदूक नहीं ना चलती नेड़े हो गए ते फिर सड़क म्यानो कढ़िया तिखिया तरवारी उस वेले गुरु खालसे ने अपने म्यान चो सड़क दे के सदा दी साथन तेगा धू लिया
कीर्तन के सिर बिखै लगाए
कईया दे सिरां दे उत्ते तेगा दा वार कीता गुजरा रंगड़ा दे
काट अंग रित दे गिराए
और उना दे अंग कट के वड के जमीन दे उत्ते सुट दते कईया दे सिर वड दते कईया दियां बाहां कट दतिया
अच्छा खच तलवारे मारे
अच्छा खच तलवारां दी जंग मच गई
अरण शोधन संग राचे
धरती लाल हो गई लहू दे नाल धरती गह गच हो गई
कीतक के सिर काट गिराए
कईया दे सिर वड के कट के सुट दते हन
धरे पृथ्वी पर प्राण गवाए
और जेड़े जमीन ते डिग पए अपने प्राण गवा के
जो अरी अर कर शस्त्र चलायो
जेड़े दुश्मन ने अगे अड़ के गुरु खालसे नाल शस्त्र चलाए
दो तत्छिनी मार गिरायो
तत्छिनी मार सुटे उसे वेले ही मार के कट के वड दते
20-25 कटे जब ऐसे
इस तरह खालसा जी 25-30 जदों गुजर ते रंगड़ वड़े गए ना 25-30 रंगड़ खालसे ने वड के सुट दते
सारण पिके सिंह सिंह जैसे
गुजरा ते रंगड़ा नु सिंह बड़े भयानक नजर आन लग पे एदा भयानक दिसे जिवें बब्बर शेर बड़ा खूं खार शेर भयानक दिसदा ना एदा सिंह उन्हां नु शेर रूप करके नजर आन लगे
चले पलाए सदन को त्यागे
जेड़े बचे सी उन्हां ने लड़न दा हौसला नहीं कीता उन्हां अपने घर त्यागे घर छड्डे ते घर छड्ड के दौड़ पए
जानियो जब बचे ने भागे
उन्हां ने फिर वेख्या के भज्जिया भी नहीं बचना क्योंकि अगे रस्ता रोकया होया सी खालसे ने पिंडो निकलन दा जेड़ा रस्ता सी ओ भी रोकया होया सी सिंघां ने उन्हां वेख्या कि हुण भज्जिया भी नहीं बच सकदे
शस्त्र गेर कर जोरत भए
उन्हां ने अपने शस्त्र सुट दिते उन्हां आख्या असी हुण लड़ नहीं सकदे शस्त्र सट के हाथ जोड़ ले खालसे अगे सिंह अगे
जी तीर कातर गए
तीर छड के कायर बन गए गीदी बन गए हथियार सुट के
गुर की दोही ओच पुकारे रचो रचो शरण तिहारे
ओड़े जिन्हें गुजर रंगड़ सान हथियार सुट के हाथ जोड़ के कहंदे दुआई गुरु दी दुआई हे गुरु जी रच लो रखिया कर लो साड़ी असी तुहाड़ी शरण विच आ तुहाड़ी शरण विच हां
तो सिंह बोरिस मैं भरे
पर सिंह फिर भी इन्ने गुस्से विच सन इन्ने ज्यादा रोस विच सन
ते शस्त्र ने तजबे करे
उन्होंने फिर भी अपने शस्त्र चलाने शुरू रखे इना बीरस सिंघा विच वधिया होया भी वह रोक नहीं सके अपने आप नू उना दे शस्त्र चलदे रहे
दया सिंह ने गुरु बतायो उतते गमनो ले सो बचायो
भाई दया सिंह ने उना गुजरा रंगड़ा नू आख्या ओ खालसे ने नहीं हुण तुहानू बख्शना जे तुसी अपनी जान बख्शाउणी ते उधर चले जाओ उधर महाराज दसवें पातशाह दसा पातशाहियां दी आत्मक जोत दसवें पातशाह श्री गुरु गोबिंद सिंह साहब सच्चे पातशाह जी महाराज जी खलोते ने उना वल चले जो जे अपनी जान बचाउणी है
सुनकर भए पलायन सारे
भाई दया सिंह ने इशारा करके सतगुरां वल दस्या भी उधर चले जो ए सुनदिया जिन्ने गुजर जिन्ने रंगड़ सन दौड़ के भज के पलायन हो के उधर गए जिथे महाराज दशमेश पिता खड़े सन
पहुंचे तेजे प्रभु न्यारे
जाके सतगुरु खलोते उथे पहुंचे आके महाराज जी नू वेख्या
गुरु दुहाई करती उचार
महाराज जी दी दुहाई देंदे दुहाई गुरु कलगिया वाले चोजी प्रीतम दी दुहाई श्री गुरु गोबिंद सिंह साहब जी महाराज जी दी एदा दुहाई देंदिया महाराज जी कोल आए हन
उत सिंगन बोकीन समार
उत सिंगा ने बड़िया दी मार बहुत बहुतिया नू मारिया ਬਹੁਤਿਆਂ ਨੂੰ ਮਾਰ ਵੱਢ ਸੁੱਟਿਆ ਕੱਟ ਸੁੱਟਿਆ
ਜੋ ਗੁਰ ਸ਼ਰਨ ਆਏ ਕਰ ਪਰੇ ਬਚੇ ਸੋ ਹਰੇ ਪ੍ਰਾਨ ਤਿਨ ਹਰੇ
ਜਿਹੜੇ ਜਿਹੜੇ ਤਾਂ ਸਤਿਗੁਰਾਂ ਦੀ ਸ਼ਰਨ ਵਿਚ ਆ ਗਏ ਉਹ ਤਾਂ ਗਏ ਬਚ ਪਰ ਜਿਹੜੇ ਅੜੇ ਉਹ ਸਾਰੇ ਖਾਲਸੇ ਦੇ ਮਾਰ ਮੁਕਾਏ ਕਿਉਂਕਿ ਖਾਲਸੇ ਦਾ ਤਾਂ ਸੁਭਾਅ ਹੀ ਹੈ ਨਾ ਅੜੇ ਸੋ ਝੜੇ ਸ਼ਰਨ ਪਰੇ ਸੋ ਤਰੇ ਸ਼ਰਨ ਪੈ ਜੇ ਭਾਵੇਂ ਜਿੱਡਾ ਮਰਜ਼ੀ ਪਾਪੀ ਹੋਵੇ ਬਖਸ਼ ਲਿਆ ਜਾਂਦਾ ਇਸ ਕਰਕੇ ਹੁਣ ਸ਼ਰਨ ਆ ਗਏ ਜਿਹੜੇ ਤਾਂ ਸ਼ਰਨ ਆ ਗਏ ਮਹਾਰਾਜ ਜੀ ਦੀ ਉਹ ਤਾਂ ਬਚ ਗਏ ਤੇ ਜਿਹੜੇ ਅੜੇ ਉਹ ਝਾੜ ਦਿੱਤੇ ਉਹ ਮਾਰ ਮੁਕਾਏ
ਲੁੱਟਿਓ ਗ੍ਰਾਮ ਵਸਤੇ ਨੇ ਸਾਰੇ
ਸਾਰਾ ਪਿੰਡ ਲੁੱਟ ਲਿਆ ਖਾਲਸੇ ਨੇ ਜਿੰਨੀਆਂ ਵਸਤੂਆਂ ਸਨ ਪਿੰਡ ਵਿਚ ਜਿੰਨੀਆਂ ਵਸਤੂਆਂ ਪਦਾਰਥ ਸਨ ਸਾਰੇ ਲੁੱਟ ਲਏ
ਸਦਨ ਚਾਹੇ ਕੀ ਨੇ ਇੱਕ ਸਾਰੇ
ਸਾਰੇ ਘਰ ਢਾ ਕੇ ਇੱਕ ਸਾਰ ਕਰ ਦਿੱਤੇ ਘਰ ਜਿਹੜੇ ਸਨ ਉਹ ਵੀ ਢਾ ਕੇ ਥੇ ਬਣਾ ਕੇ ਰੱਖ ਦਿੱਤਾ ਪਿੰਡ ਉਜਾੜ ਕੇ ਰੱਖ ਦਿੱਤਾ
ਦਈ ਸਜਾਏ ਸਭਨ ਕੋ ਐਸੇ ਸੰਗਤ ਸੰਗ ਕੀਨ ਤਿੰਨ ਜੈਸੇ
ਜਿਵੇਂ ਇਨ੍ਹਾਂ ਨੇ ਗੁਰੂ ਕੀ ਸੰਗਤ ਨਾਲ ਕੀਤਾ ਸੀ ਓਹੋ ਜੀ ਸਜ਼ਾ ਇਨ੍ਹਾਂ ਪਿੰਡ ਵਾਲਿਆਂ ਨੂੰ ਦਿੱਤੀ ਜੋ ਸੰਗਤ ਨਾਲ ਕੀਤਾ ਸੀ ਵਧੀਕੀ ਸੰਗਤ ਨੂੰ ਲੁੱਟਿਆ ਸੀ ਉਹੀ ਸਜ਼ਾ ਇਨ੍ਹਾਂ ਸਾਰੇ ਪਿੰਡ ਵਾਲਿਆਂ ਨੂੰ ਖਾਲਸੇ ਨੇ ਦਿੱਤੀ ਹੈ
ਪਹੁੰਚੇ ਨਿਕਟ ਗੇਰੇ ਹਥਿਆਰ ਸੋ ਪ੍ਰਭ ਲਈਏ ਬਚਾਏ ਗਵਾਰ
ਜਿਹੜੇ ਹਥਿਆਰ ਸੁੱਟ ਕੇ ਮਹਾਰਾਜ ਜੀ ਦੇ ਕੋਲ ਪਹੁੰਚੇ ਉਹਨਾਂ ਨੂੰ ਕਲਗੀਆਂ ਵਾਲੇ ਚੋਜੀ ਪ੍ਰੀਤਮ ਨੇ ਬਚਾ ਲਿਆ ਉਹਨਾਂ ਗਵਾਰਾਂ ਨੂੰ ਮਹਾਰਾਜ ਜੀ ਨੇ ਬਚਾ ਲਿਆ
ਅੱਗੇ ਕੋ ਤਿੰਨ ਸੰਗ ਉਚਾਰਾ
ਔਰ ਮਹਾਰਾਜ ਜੀ ਨੇ ਅੱਗੇ ਵਾਸਤੇ ਉਹਨਾਂ ਨੂੰ ਸੁਚੇਤ ਕੀਤਾ ਸਾਵਧਾਨ ਕਰਦਿਆਂ ਉਹਨਾਂ ਨੂੰ ਬੋਲੇ
ਹੁਣ ਜੇ ਕਰੋ ਅਪਰਾਧ ਅਮਾਰਾ
ਮਹਾਰਾਜ ਜੀ ਕਹਿੰਦੇ ਸੁਣ ਲੋ ਭਾਈ ਜੇ ਤੁਸੀਂ ਅਗਾਂਹ ਤੋਂ ਕੋਈ ਸਾਡਾ ਅਪਰਾਧ ਕੀਤਾ ਸਾਡੀ ਸੰਗਤ ਨਾਲ ਸਾਡਿਆਂ ਗੁਰਸਿੱਖਾਂ ਨਾਲ ਵਧੀਕੀ ਕੀਤੀ
ਦਾਖਿਨ ਕਰੇ ਬਿਨਾਸ਼ ਤੁਮਾਰਾ
ਹੁਣ ਤੁਹਾਨੂੰ ਛੱਡ ਦਿੰਦੇ ਆ ਪਰ ਜੇ ਦੁਬਾਰਾ ਤੁਹਾਡੀ ਸ਼ਿਕਾਇਤ ਆ ਗਈ ਕੋਈ ਇਹੋ ਜਿਹਾ ਕੁਕਰਮ ਕੀਤਾ ਤੇ ਤਤ ਛਿਨ ਤੁਹਾਡਾ ਨਾਸ ਕਰ ਦਿਆਂਗੇ ਤੁਹਾਡਾ ਅੰਤ ਕਰ ਦਿਆਂਗੇ
ਬਚੋ ਨਹੀਂ ਕਿਸੇ ਯਤਨ ਉਦਾਰਾ
ਕਿਸੇ ਯਤਨ ਨਾਲ ਤੁਸੀਂ ਬਚ ਨਹੀਂ ਪਾਓਗੇ
ਇਸ ਬਿਦ ਗ੍ਰਾਮ ਲੋਟ ਕਰ ਆਏ ਹੱਥ ਰੰਗੜ ਗੁਜਰ ਸਮਦਾਏ
ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਨੂੰ ਪਿੰਡ ਸਾਰਾ ਉਜਾੜ ਦਿੱਤਾ ਬੜੇ ਗੁਜਰਾਂ ਤੇ ਰੰਗੜਾਂ ਨੂੰ ਮਾਰ ਮੁਕਾਇਆ
ਬੌਰ ਅਖੀਰ ਬ੍ਰਿਤੀ ਕੁਝ ਕੀਨੋ
ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੁਝ ਸ਼ਿਕਾਰ ਖੇਡਿਆ ਹੈ
ਸ੍ਰੀ ਪ੍ਰਭ ਬਨ ਮੈਂ ਵਿਚਰਨ ਕੀਨੋ
ਜੰਗਲ ਸੀ ਲਾਗੇ ਜੰਗਲ ਵਿਚ ਵਿਚਰ ਕੇ ਮਹਾਰਾਜ ਜੀ ਨੇ ਸ਼ਿਕਾਰ ਖੇਡਿਆ ਹੈ
ਸ਼ੂਕਰ ਸਸੇ ਚੰਖਾਰ ਬਡੇਰੇ
ਬੜੇ ਸ਼ੂਕਰ ਸਹੇ ਤੇ ਵੱਡੇ ਚੰਖਾਰ ਜਿਹੜੇ ਹਿਰਨ ਆਦਿਕ ਨੇ ਉਹ ਮਾਰੇ ਹਨ
ਲਗੇ ਸਿਖਾਵਨ ਜੰਗ ਪ੍ਰਸੰਗ
ਔਰ ਨਾਲ ਨਾਲ ਗੁਰੂ ਕੇ ਸਿੱਖ ਜੰਗ ਦਾ ਪ੍ਰਸੰਗ ਸੁਣਾਉਂਦੇ ਮਹਾਰਾਜ ਜੀ ਨੂੰ ਕਿਵੇਂ ਜੰਗ ਹੋਈ ਹੈ
ਰਤਨ ਕੋ ਜਿਮ ਹੋਏ ਢੰਗ
ਜਿਵੇਂ ਮਹਾਰਾਜ ਜੀ ਨਾਲ ਨਾਲ ਦੱਸਦੇ ਵੀ ਨੇ ਖਾਲਸਾ ਜੀ ਏਦਾਂ ਸ਼ਸਤਰ ਚਲਾਈਦਾ ਜੰਗ ਹੋਵੇ ਤਾਂ ਏਦਾਂ ਹਥਿਆਰ ਚਲਾਈਦਾ ਨਾਲ ਨਾਲ ਸ਼ਸਤਰ ਚਲਾਉਣ ਦੀ ਟ੍ਰੇਨਿੰਗ ਦਿੰਦੇ ਹਨ
ਵਜੇ ਅਗਰ ਰਣਜੀਤ ਨਗਾਰਾ ਗਰਜਿਤ ਸਕਲ ਕਿਰਨ ਕੀ ਧਾਰਾ
ਅੱਗੇ ਅੱਗੇ ਮਹਾਰਾਜ ਜੀ ਦਾ ਰਣਜੀਤ ਨਗਾਰਾ ਵੱਜਦਾ ਹੈ ਜਿਸ ਦੀ ਆਵਾਜ਼ ਦੂਰ ਬਾਈ ਧਾਰ ਦੀਆਂ ਰਿਆਸਤਾਂ ਦੇ ਪਹਾੜਾਂ ਵਿਚ ਗੂੰਜਦੀ ਹੈ
ਜੰਗ ਪ੍ਰਸੰਗ ਜਾਂ ਕਹਿ ਸੁਣਿਓ
ਹਰ ਪਾਸੇ ਜਿੱਥੇ ਕਿੱਥੇ ਨੂੰ ਪਿੰਡ ਦੀ ਜਿਹੜੀ ਜੰਗ ਹੋਈ ਹੈ ਉਸ ਜੰਗ ਦਾ ਪ੍ਰਸੰਗ ਹਰ ਪਾਸੇ ਵਿਥਰਿਆ ਫੈਲਿਆ ਹੈ
ਨੂੰ ਜੋ ਗ੍ਰਾਮ ਗੁਰੂ ਚੜ ਹਨਿਓ
ਕਿਵੇਂ ਸਤਿਗੁਰਾਂ ਨੇ ਨੂੰ ਪਿੰਡ ਦੇ ਨਾਲ ਜੰਗ ਕਰਕੇ ਇਸ ਜੰਗ ਨੂੰ ਜਿੱਤਿਆ ਹੈ ਫਤਿਹ ਕੀਤੀ ਔਰ ਨੂੰ ਪਿੰਡ ਵਾਲਿਆਂ ਨੂੰ ਸੋਧਾ ਲਾਇਆ ਇਹ ਪ੍ਰਸੰਗ ਫੈਲਿਆ ਹੈ
ਸੰਗਤ ਲੂਟੀ ਯਾਂ ਤੇ ਮਾਰਾ ਸੁਣ ਸੁਣ ਅਪਰ ਸਭਨ ਡਰ ਧਾਰਾ
ਹੁਣ ਇਹ ਵੀ ਗੱਲ ਫੈਲ ਗਈ ਸਾਰੇ ਪਿੰਡਾਂ ਨਗਰਾਂ ਵਿਚ ਕਿ ਗੁਰੂ ਸਾਹਿਬ ਨੇ ਨੂੰ ਪਿੰਡ ਨੂੰ ਤਾਂ ਮਾਰਿਆ ਉਜਾੜਿਆ ਕਿਉਂਕਿ ਇਨ੍ਹਾਂ ਨੇ ਗੁਰੂ ਕੀ ਸੰਗਤ ਨੂੰ ਲੁੱਟਿਆ ਸੀ ਤਾਂ ਇਨ੍ਹਾਂ ਨੂੰ ਸੋਧਾ ਲਾਇਆ ਤਾਂ ਇਨ੍ਹਾਂ ਨੂੰ ਮਾਰਿਆ ਇਸ ਕਰਕੇ ਇਹ ਸੁਣ ਕੇ ਹੁਣ ਸਾਰਿਆਂ ਅੰਦਰ ਡਰ ਬਣ ਗਿਆ ਸਾਰਿਆਂ ਪਿੰਡਾਂ ਦੇ ਅੰਦਰ ਭੈ ਬਣ ਗਿਆ ਹੋਰ ਵੀ ਕਈ ਗੁਜਰਾਂ ਰੰਗੜਾਂ ਦੇ ਪਿੰਡ ਸੀ ਉਨ੍ਹਾਂ ਅੰਦਰ ਡਰ ਫੈਲ ਗਿਆ ਕਿ ਹੁਣ ਜੇ ਅਸੀਂ ਗੁਰੂ ਕੀ ਸੰਗਤ ਨੂੰ ਤੰਗ ਕਰਾਂਗੇ ਸਾਡਾ ਵੀ ਇਹ ਹਾਲ ਹੋਵੇਗਾ
ਕੀਤਕ ਦੁਸ਼ਟ ਮੂਡ ਮਤ ਕਾਚੇ।
ਪਰ ਕਈ ਪਹਾੜੀਏ ਦੁਸ਼ਟ ਬਿਰਤੀ ਵਾਲੇ ਕੱਚੀ ਮਤ ਵਾਲੇ ਹਨ।
ਗੁਰ ਸੰਗ ਬੈਰ ਧਾਰ ਵਿਚ ਰਾਚੇ।
ਉਹਨਾਂ ਨੇ ਸਤਿਗੁਰਾਂ ਨਾਲ ਵੈਰ ਪਾ ਲਿਆ, ਕਹਿੰਦੇ ਜੀ ਸਾਡੇ ਭਾਈਆਂ ਨੂੰ ਮਾਰਿਆ ਗੁਰੂ ਜੀ ਨੇ, ਗੁਜਰਾ ਰੰਗੜਾ ਨੂੰ ਜੋ ਸਾਡੇ ਭਰਾ ਸਨ ਉਹਨਾਂ ਨੂੰ ਮਾਰਿਆ ਗੁਰੂ ਖਾਲਸੇ ਨੇ। ਏਦਾਂ ਕਈਆਂ ਦੇ ਮਨਾਂ ਵਿਚ ਗੁਰੂ ਸਾਹਿਬ ਪ੍ਰਤੀ ਕਈਆਂ ਵੈਰ ਰੱਖ ਲਿਆ।
ਉੱਥੇ ਜੋ ਤਿੰਨ ਸੰਬੰਧੀ ਬ੍ਰਿੰਦ,
ਉਹਨਾਂ ਦੇ ਕਈ ਸੰਬੰਧੀ ਸੀ ਨਾ ਜਿਹੜੇ ਉਹ ਨੂੰ ਪਿੰਡ ਚ ਗੁਜਰ ਰੰਗੜ ਉਜਾੜੇ, ਉਹਨਾਂ ਦੇ ਕਈ ਰਿਸ਼ਤੇਦਾਰ ਸਨ ਕਈ ਪਿੰਡਾਂ ਵਿਚ।
ਸ਼ਤਰੂ ਚੈ ਜੰਗ ਬਿਲੰਦ,
ਉਹ ਸਤਿਗੁਰਾਂ ਦੇ ਦੁਸ਼ਮਣ ਬਣ ਗਏ ਔਰ ਗੁਰੂ ਸਾਹਿਬ ਨਾਲ ਹਰ ਸਮੇਂ ਲੜਨਾ ਚਾਹੁੰਦੇ ਨੇ ਕਿ ਕਦੇ ਬਹਾਨਾ ਬਣੇ ਤੇ ਅਸੀਂ ਗੁਰੂ ਜੀ ਨਾਲ ਲੜੀਏ।
ਜਾਗੀ ਉਹ ਬੈਰ ਖਾਲਸੇ ਘੇਰਾ, ਹਿੰਦੂ ਤੁਰਕਨ ਸੰਗ ਬਖੇੜਾ।
ਇਸ ਤਰ੍ਹਾਂ ਦਾ ਵੈਰ ਵੱਧ ਗਿਆ ਖਾਲਸੇ ਦੇ ਨਾਲ ਅਨੇਕਾਂ ਹਿੰਦੂਆਂ ਦਾ ਔਰ ਅਨੇਕਾਂ ਮੁਸਲਮਾਨਾਂ ਦਾ। ਅਨੇਕਾਂ ਹਿੰਦੂ ਤੇ ਮੁਸਲਮਾਨ ਗੁਰੂ ਖਾਲਸੇ ਪੰਥ ਦੇ ਵੈਰੀ ਬਣ ਗਏ, ਦੁਸ਼ਮਣ ਬਣ ਗਏ, ਕਿਉਂਕਿ ਮਹਾਰਾਜ ਜੀ ਕਹਿੰਦੇ ਤਾਂ ਬਣੇ ਨੇ ਕਿਉਂਕਿ ਇਹ ਘਾਹ ਦਾ ਕਿਣਕਾ ਬਣਾਇਆ ਜਿਹੜਾ ਇਹਨਾਂ ਹਿੰਦੂਆਂ ਤੇ ਤੁਰਕਾਂ ਦੀਆਂ ਅੱਖਾਂ ਵਿਚ ਚੁਭਦਾ ਰਹੇਗਾ। ਇਹ ਖਾਲਸਾ ਮੋਟਾ ਸੁਰਮਾ ਹੈ ਜਿਹੜਾ ਹਰ ਇੱਕ ਦੀ ਅੱਖ ਵਿਚ ਰੜਕਦਾ ਹੈ।
ਸੈਨਾ ਸਕੈ ਮੂਡੇ ਅਗਿਆਨੀ,
ਮੂਰਖ ਤੇ ਅਗਿਆਨੀ ਗੁਰੂ ਖਾਲਸੇ ਪੰਥ ਦੀ ਜਿਹੜੀ ਚੜ੍ਹਦੀ ਕਲਾ ਇਹਨਾਂ ਕੋਲੋਂ ਸਹੀ ਨਹੀਂ ਜਾਂਦੀ।
ਬੜੀ ਸਪਰਦਾ ਦਿਕਮਾਨੇ,
ਬੜੀ ਭਾਰੀ ਈਰਖਾ ਇਹਨਾਂ ਦੇ ਮਨ ਵਿਚ ਖਾਲਸੇ ਪ੍ਰਤੀ ਵੱਧ ਗਈ।
ਸਤਿਗੁਰ ਦੁੰਦ ਬਜਾਵਤੇ ਆਏ, ਸਨੇ ਸਨੇ ਚਲ ਸਹਿਜ ਸੁਭਾਏ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨਗਾਰਾ ਬਜਾਉਂਦਿਆਂ ਸਹਿਜੇ ਸਹਿਜੇ ਵਾਪਸ ਸੁੱਤੇ ਸਿੱਧ ਸੁਭਾਵਕ ਨੂੰ ਪਿੰਡ ਤੋਂ ਵਾਪਸ ਸ੍ਰੀ ਅਨੰਦਪੁਰ ਸਾਹਿਬ ਆਏ ਹਨ।
ਆਨੇ ਅਨੰਦਪੁਰ ਗੁਰੂ ਬਿਰਾਜੇ, ਜਿਨਕੇ ਦਰਸ਼ਨ ਤੇ ਅੱਗ ਭਾਜੇ।
ਕਲਗੀਧਰ ਜੀ ਸ੍ਰੀ ਅਨੰਦਪੁਰ ਸਾਹਿਬ ਆਣ ਬਿਰਾਜੇ ਨੇ ਐਸੇ ਸਤਿਗੁਰੂ ਜੀ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਸਾਰੇ ਪਾਪ ਨਸ਼ਟ ਹੋ ਜਾਂਦੇ ਹਨ, ਜਿਨ੍ਹਾਂ ਦੇ ਦੀਦਾਰ ਕੀਤਿਆਂ ਸਾਰੇ ਪਾਪ ਦਗਧ ਹੋ ਜਾਂਦੇ ਹਨ।
ਖਾਨ ਪਾਨ ਕਰਨ ਸਾ ਮਜਾਰੇ,
ਖਾਨ ਪਾਨ ਕਰਕੇ ਰਾਤਰੀ ਦਾ ਸਮਾਂ ਸੀ।
ਸੁਪਤ ਜਿਤਾ ਸੁਖ ਸਕਲ ਗੁਜ਼ਾਰੇ,
ਮਹਾਰਾਜ ਜੀ ਆਪਣੇ ਸੁਖਾਸਣਾ ਤੇ ਬਿਰਾਜੇ ਔਰ ਰਾਤ ਸੁਖ ਨਾਲ ਬਤੀਤ ਕੀਤੀ।
ਰਾਮ ਜਾਮਨੀ ਜਾਗਰਨ ਹੋਵੇ,
ਪਹਿਰ ਰਾਤ ਰਹਿੰਦਿਆਂ ਮਹਾਰਾਜ ਜੀ ਜਾਗੇ ਹਨ।
ਸੋਚ ਇਸ਼ਨਾਨ ਕਰੇ ਸਭ ਕੋਈ,
ਸੰਗਤ ਸਿੰਘ ਤਿਆਰ ਬਰ ਤਿਆਰ ਹੋ ਗਏ, ਸਭ ਅੰਮ੍ਰਿਤ ਵੇਲੇ ਜਾਗੇ ਹਨ।
ਬਸਤਰ ਸ਼ਸਤਰ ਕੋ ਅੰਗ ਸਜਾਵੇ,
ਸ਼ਸਤਰ ਬਸਤਰ ਆਪਣੇ ਅੰਗਾਂ ਤੇ ਸਜਾਉਂਦੇ ਨੇ।
ਸਿੰਘ ਸਤਿਗੁਰੂ ਸਭਾ ਲਗਾਵੇ,
ਸਤਿਗੁਰੂ ਜੀ ਦੇ ਦੀਵਾਨ ਵਿਚ ਆ ਕੇ ਸਿੰਘ ਹਾਜ਼ਰੀਆਂ ਭਰਦੇ, ਮਹਾਰਾਜ ਜੀ ਸਭਾ ਲਗਾਉਂਦੇ ਹਨ।
ਨਿਤਪ੍ਰਤ ਪਾਲ ਲੈ ਤੇ ਅਨੇਕ,
ਪ੍ਰਤੀ ਸਤਿਗੁਰਾਂ ਕੋਲ ਕਈ ਸਿੰਘ ਆਉਂਦੇ ਅੰਮ੍ਰਿਤ ਦੀ ਦਾਤ ਲੈਣ ਵਾਸਤੇ।
ਦਿਵਾਵਤ ਜਲਦ ਬਵੇਕ,
ਇਸ ਪ੍ਰਕਾਰ ਨਾਲ ਆਪ ਕਈਆਂ ਨੂੰ ਚੁਕਾਉਂਦੇ ਨੇ, ਕਈਆਂ ਨੂੰ ਪੰਜਾਂ ਸਿੰਘਾਂ ਨੂੰ ਹੁਕਮ ਕਰ ਦਿੰਦੇ ਕਿ ਤੁਸੀਂ ਪੌਲ ਤਿਆਰ ਕਰਕੇ ਛਕਾਓ।
ਪੰਥ ਖਾਲਸਾ ਵਧਣੇ ਲੱਗਿਓ,
ਇਸ ਤਰ੍ਹਾਂ ਪੰਥ ਖਾਲਸਾ ਮਹਾਰਾਜ ਜੀ ਦਾ ਵਧਣ ਲੱਗਾ ਹੈ।
ਜਨ ਛਤਰੀ ਧਰਮ ਸੁੱਤੋ ਜਾਗਿਓ,
ਮਾਨੋ ਛਤਰੀ ਧਰਮ ਸੁੱਤਾ ਹੋਇਆ ਜਾਗ ਪਿਆ ਹੋਵੇ।
ਗਰਜ ਗਰਜ ਕਰ ਫਤਿਹ ਬੁਲਾਵੇ, ਕੇਸ ਕੱਚ
ਗੱਜ ਗੱਜ ਕੇ ਫਤਿਹ ਬੁਲਾਉਂਦੇ ਨੇ ਸਿੰਘ, ਜਦੋਂ ਆਪਸ ਵਿਚ ਮਿਲਦੇ ਨੇ ਉੱਚੀ ਆਵਾਜ਼ ਵਿਚ ਗੱਜ ਕੇ ਫਤਿਹ ਬੁਲਾਉਂਦੇ ਨੇ ਔਰ ਨਾਲੇ ਕੇਸ ਤੇ ਕਛਹਿਰਾ ਸਰੀਰ ਤੇ ਧਾਰਨ ਕਰਕੇ ਪੰਜਾਂ ਕੱਕਿਆਂ ਦੇ ਸਹਿ ਧੋ ਕੇ ਤਿਆਰ ਬਰ ਤਿਆਰ ਹੋ ਰਹੇ ਨੇ। ਭਾਈ ਸਾਹਿਬ ਭਾਈ ਨੰਦ ਲਾਲ ਜੀ ਕਿਵੇਂ ਸਤਿਗੁਰਾਂ ਦੀ ਸ਼ਰਨ ਚ ਪਹੁੰਚੇ, ਕਿਵੇਂ ਮਹਾਰਾਜ ਜੀ ਦੀ ਹਜ਼ੂਰੀ ਵਿਚ ਹਾਜ਼ਰ ਹੋਏ, ਉਹ ਪ੍ਰਸੰਗ ਪੰਥ ਦੇ ਮਹਾਨ ਵਿਦਵਾਨ ਮਹਾਂਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਅਗਲਿਆਂ ਪ੍ਰਕਰਣਾਂ ਵਿਚ ਲਿਖ ਰਹੇ ਨੇ, ਆਪ ਜੀ ਸਰਵਣ ਕਰੋਗੇ।